ਸ਼ਲੋਕ ਮਹਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਵਾਸ ਜਿਉ ਪਾਏ ਮਾਸ ਮੂੰਹ ਮਿਲਿਆ ਹੱਡ ਚੰਮ ਤਨ ਮਾਸ
ਜੀ ਪਹਿਲਾ ਜਿਹੜਾ ਜਦ ਇਹ ਗਰਭ ਚ ਆਇਆ ਮਾਸੋ ਨਿਮਿਆ ਦਾ ਨਿਰਮਾਣ ਸ਼ੁਰੂ ਹੋਇਆ ਜਦੋਂ ਬਣਨਾ ਸ਼ੁਰੂ ਹੁੰਦਾ ਸਰੀਰ ਉਹਨੂੰ ਨਿਮਿਆ ਕਹਿੰਦੇ ਨੇ ਮਾਸੇ ਅੰਦਰ ਵਾਸ ਫਿਰ ਮਾਸ ਵੱਧਦਾ ਗਿਆ ਸਰੀਰ ਬਣਦਾ ਗਿਆ ਮਾਸ ਦੇ ਵਿੱਚ ਨਿਵਾਸ ਹੋ ਗਿਆ ਇਹਦਾ ਜੀਵ ਦਾ ਮਾਸ ਨਿਵਾਸ ਹੋ ਗਿਆ ਜੀਓ ਪਾਏ ਵਿੱਚ ਜੀ ਪਾਇਆ ਹੋਇਆ ਨਾ ਆਪਣਾ ਜੀ ਆਪਣਾ ਮਨ ਪਾਇਆ ਹੋਇਆ ਇਹਨੇ ਜਿਹਨੂੰ ਪ੍ਰਭ ਕਹਿੰਦੇ ਆ ਮੂਲ ਕਹਿੰਦੇ ਆ ਹਰ ਕਹਿੰਦੇ ਆ ਉਹਨੇ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਬਾਜਾ ਪਵਣ ਦਾ ਹਰ ਵਜਾਉਂਦਾ ਸਾਹ ਹਰ ਲੈਂਦਾ ਤੇ ਇਹਨੂੰ ਪਾਇਆ ਹੋਇਆ ਇਹਦੇ ਵਿੱਚ ਗੁਫਾ ਦੇ ਵਿੱਚ ਗੋਹੇ ਮਿਲਿਆ ਮਾਸ ਦਾ ਹੀ ਮੂੰਹ ਮਿਲਿਆ ਇਹਨੂੰ ਜੀਓ ਨੂੰ ਜੀਓ ਦੇ ਕੋਲ ਮਾਸ ਕਿਹੜਾ ਮੂੰਹ ਇਹਦਾ ਮਾਸ ਦਾ ਹੀ ਹੈ ਗੋਹੇ ਮਿਲਿਆ ਹੱਡ ਚੰਮ ਤਨ ਮਾਸ ਜਿਹੜਾ ਹੱਡ ਨੇ ਚੰਮ ਨੇ ਤਨ ਹੈ ਜਿਹੜਾ ਇਹ ਬਾਹਰਲਾ ਇਹ ਸਭ ਮਾਸ ਹੈ ਜਿਹੜੇ ਮਾਸ ਖਾਣ ਤੋਂ ਖਿਲਾਫ ਸੀ ਉਹਨਾਂ ਨਾਲ ਚਰਚਾ ਉਹਨਾਂ ਨੂੰ ਦੱਸਦੇ ਨੇ ਵੀ ਮਾਸ ਤੋਂ ਤੁਸੀਂ ਇੰਨੀ ਨਫ਼ਰਤ ਕਿਉਂ ਕਰਦੇ ਹੋ ਤੇ ਸਰੀਰ ਹੈ ਮਾਸ ਦਾ ਸਾਰਾ ਮਾਸ ਨਾਲ ਗੱਡੀ ਚੱਲਦੀ ਹੈ ਮਾਸ ਦੇ ਸਰੀਰ ਦੇ ਵਿੱਚ ਨਫ਼ਾ ਹੈ ਜਿਹੜਾ ਜਿਹਨੂੰ ਪਦਾਰਥ ਮਿਲਣਾ ਨਾ ਚਾਰੇ ਪਦਾਰਥ ਮਾਸ ਤੋਂ ਬਿਨਾਂ ਮਿਲਣੇ ਹੀ ਨਹੀਂ ਤੁਹਾਨੂੰ ਇੰਨੇ ਇੰਪੋਰਟੈਂਟ ਵਧੀਆ ਚੀਜ਼ ਨੂੰ ਤੁਸੀਂ ਨਫ਼ਰਤ ਕਰਨ ਲੱਗ ਗਏ ਤੁਹਾਨੂੰ ਅਕਲ ਕਿਹਨੇ ਦਿੱਤੀ ਅਕਲ ਅਸਲ ਚ ਲਈ ਹੋ ਰਹੀ ਦੇਣ ਵਾਲਿਆਂ ਨੇ ਅਕਲ ਦਿੱਤੀ ਇਹਨਾਂ ਨੇ ਲੈਣ ਦੀ ਸਲਾਹ ਦਿੱਤੀ ਹਾਂਜੀ
ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂੰਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ
ਮਾਸੋਂ ਬਾਹਰ ਕੱਢਿਆ ਮਾਂ ਦੇ ਚੋਂ ਬਾਹਰ ਆ ਗਿਆ ਜਦ ਮਾਂ ਦਾ ਸਰੀਰ ਵੀ ਤਾਂ ਮਾਸ ਦਾ ਹੀ ਹੈ ਨਾ ਆਪਣੇ ਸਰੀਰ ਚੋਂ ਨੀ ਬਾਹਰ ਕੱਢਿਆ ਮਾਂ ਦਾ ਸਰੀਰ ਮਾਸ ਦਾ ਹੀ ਸੀ ਜੀ ਚੋਂ ਮਾਸੋਂ ਹੀ ਮਾਸ ਉਪਜਿਆ ਇਹਦਾ ਸਰੀਰ ਪੈਦਾ ਹੋਇਆ ਉਹ ਚੋਂ ਬਾਹਰ ਕੱਢ ਲਿਆ ਮੰਮਾ ਮਾਸ ਗਰਾਸ ਜਿਹੜਾ ਮੂੰਹ ਦੇ ਵਿੱਚ ਦਿੱਤਾ ਮਾਂ ਦਾ ਸਤਨ ਮੰਮਾ ਜਿਹਨੂੰ ਕਹਿੰਦੇ ਨੇ ਉਹ ਵੀ ਮਾਸ ਦਾ ਹੀ ਗਰਾਸ ਮਿਲਿਆ ਇਹਨੂੰ ਪਹਿਲਾਂ ਉਹ ਦੁੱਧ ਵੀ ਮਾਸ ਹੀ ਆ ਜਿਹੜਾ ਮਿਲਿਆ ਗਰਾਸ ਮੂੰਹ ਦੇ ਵਿੱਚ ਤਾਂ ਮਾਸ ਹੀ ਪਿਆ ਨਾ ਗਰਾਸ ਤਾਂ ਉਹਦੇ ਬਾਅਦ ਦੀ ਗੱਲ ਹੈ ਨਾ ਜਾਂ ਗਰਾਸ ਲੈਣ ਲੱਗਿਆ ਆਪਣੇ ਮੂੰਹ ਦੇ ਵਿੱਚ ਉਗਣ ਲੱਗਿਆ ਤਾਂ ਮਾਸ ਹੀ ਫੜਿਆ ਮੂੰਹ ਦੇ ਵਿੱਚ ਮੂੰਹ 'ਚ ਮਾਸ ਪਾਇਆ ਉਹ ਵੀ ਆਦਮੀ ਦਾ ਰੁੱਖ ਚਲੋ ਇਸਤਰੀ ਹੋਈ ਆਦਮੀ ਹੋਈ ਸਰੀਰ ਮਾਸ ਤਾਂ ਇੱਕੋ ਹੀ ਹੈ ਉਹਨੂੰ ਬੁਰਾ ਨੀ ਸਮਝਿਆ ਮੂੰਹ ਮਾਸੇ ਕਾ ਤੇਰਾ ਮੂੰਹ ਵੀ ਮਾਸ ਦਾ ਭਾਈ ਤੇਰੀ ਜੀਭ ਵੀ ਮਾਸੇ ਦੀ ਹੈ ਜੀ ਮਾਸੇ ਕੀ ਮਾਸੇ ਅੰਦਰ ਸਾਸ ਜਿਹੜਾ ਸਾਹ ਆਉਂਦਾ ਮਾਸ ਦੇ ਅੰਦਰ ਆਉਂਦਾ ਬਸ ਫਿਰ ਸਾਹ ਨੀ ਆਉਣ ਜਿੰਨਾ ਚਿਰ ਮਾਸ ਦਾ ਹੱਦ ਚ ਸਰੀਰ ਹੈ ਨਾ ਉਨਾ ਚਿਰ ਸਾਹ ਹੈ ਹਾਂਜੀ
ਵੱਡਾ ਹੋਆ ਵਿਆਹਿਆ ਘਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਸਭੋ ਸਾ
ਵੱਡਾ ਹੋਇਆ ਹਾਂਜੀ ਵੱਡਾ ਹੋਇਆ ਵਿਆਹ ਲੈ ਆਇਆ ਵਿਆਹ ਕੇ ਲੈ ਆਇਆ ਵਿਆਹ ਹੋ ਗਿਆ ਘਰ ਕੀ ਲਾਇਆ ਆਇਆ ਮਾਸ ਸਰੀਰ ਲੈ ਕੇ ਆਇਆ ਸਰ ਸਰੀਰ ਕਰਕੇ ਵਿਆਹ ਕੀਤਾ ਆਤਮਾ ਵੀ ਲੈ ਕੇ ਆਇਆ ਆਤਮਾ ਤਾਂ ਨਾਲ ਆ ਗਈ ਆਉਣੀ ਸੀ ਆਤਮਾ ਦੀ ਗੱਲ ਨੀ ਲੋੜ ਨੀ ਸੀ ਲੋੜ ਸਰੀਰ ਦੀ ਸੀ ਕਿਉਂਕਿ ਸੰਤਾਨ ਚਲਾਉਣੀ ਸੀ ਪੀੜੀ ਚਲਾਉਣੀ ਸੀ ਘਰ ਲਾਇਆ ਮਾਸ ਮਾਸੋਂ ਹੀ ਮਾਸ ਉਪਜਿਆ ਹੁਣ ਮਾਸ ਤੋਂ ਹੀ ਗਾਂ ਬੱਚੇ ਮਾਸ ਪੈਦਾ ਹੋਊਗਾ ਮਾਸੋਂ ਸਭੇ ਸਾਗ ਜਿਹੜੇ ਸਾਡੇ ਰਿਸ਼ਤੇ ਨੇ ਵੀ ਮਾਸ ਦੇ ਹੀ ਨੇ ਹੱਡ ਚੰਮ ਦੇ ਰਿਸ਼ਤੇ ਨੇ ਖੂਨ ਦੇ ਰਿਸ਼ਤੇ ਆਪਾਂ ਕਹਿੰਦੇ ਹਾਂ ਰਿਸ਼ਤੇ ਖੂਨ ਦੇ ਨੇ ਖੂਨ ਨਾਲ ਆਪੇ ਮਾਸ ਹੈ ਖੂਨ ਦੇ ਪਰ ਮਾਸ ਦਾ ਕੋਈ ਫਰਕ ਨਹੀਂ ਮਾਸੋਂ ਸਭੇ ਸਾਗ ਇਹ ਮਾਸ ਦੇ ਰਿਸ਼ਤੇ ਨੇ ਆਤਮਾ ਦੇ ਰਿਸ਼ਤੇ ਨਹੀਂ ਹੋਣੇ ਇਹ ਆਤਮਾ ਦੇ ਰਿਸ਼ਤੇ ਨਹੀਂ ਹੋਣ ਆਤਮਾ ਦਾ ਰਿਸ਼ਤਾ ਨਾਨਕ ਦਾ ਨਾਲ ਆਪਣੇ ਬਾਪ ਨਾਲ ਹੈ ਨਾ ਗਾਂ ਬੁੱਢਿਆ ਨਾਲ ਹੈ ਨਾ ਘਰ ਵਾਲੀ ਨਾਲ ਆਤਮਾ ਦਾ ਰਿਸ਼ਤਾ ਅਲੱਗ ਹੈ ਆਤਮਾ ਦਾ ਰਿਸ਼ਤਾ ਕਿਹਦੇ ਨਾਲ ਪਿਆ ਆਤਮਾ ਦਾ ਰਿਸ਼ਤਾ ਲੈਣੇ ਨਾ ਪਿਆ ਲੈਣਾ ਨਾਨਕ ਹੋ ਗਿਆ ਇਹ ਹੋਰ ਨਾਲ ਪਿਆ ਚਲੋ ਬਾਬੇ ਬੁੱਢੇ ਨਾਲ ਵੀ ਪਿਆ ਹੋਰਨਾਂ ਨਾਲ ਵੀ ਪਿਆ ਆਤਮਾ ਜਿਹੜੇ ਨੇੜੇ ਆਏ ਜਿਹੜੇ ਕੋਲ ਰਹੇ ਉਹਨਾਂ ਨਾਲ ਵੀ ਪਿਆ ਗੁਰਸਿੱਖਾਂ ਨਾਲ ਪਿਆ ਜਿਹੜੇ ਮਗਨ ਲੱਗੇ ਜਿਨ੍ਹਾਂ ਨੇ ਗੱਲ ਬੰਦੀ ਉਹਨਾਂ ਨਾਲ ਪਿਆ ਹਾਂਜੀ
ਸਤਿਗੁਰ ਮਿਲਿਆ ਹੁਕਮ ਬੂਝੀਏ ਤਾਂ ਕੋ ਆਵੇ ਰਾਸ
ਸਤਿਗੁਰ ਕੋਈ ਮਿਲ ਜਵੇ, ਸੱਚ ਦਾ ਜਾਣਨ ਵਾਲਾ ਮਿਲ ਜਵੇ, ਜਿਹਨੇ ਸਤਿਪੁਰਖ ਜਾਣ ਲਿਆ ਹੋਵੇ ਕੋਈ ਉਹ ਮਿਲ ਜਵੇ। ਮਿਲ ਜਵੇ ਨਾ, ਮਿਲਣਾ ਐ ਨੀ ਹੈਗਾ ਮਾਸ ਕਰਕੇ ਸਰੀਰ ਕਰਕੇ ਨਾ ਮਿਲੇ, ਅੰਤਰਾਤਮਾ ਜੇ ਮਿਲੇ ਮਿਲੇ ਅਕੀ ਸੋਏ ਅੰਤਰਾਤਮਾ, ਉਹ ਸਤਿਗੁਰ ਨੂੰ ਮਿਲ ਜਵੇ ਤੇਰੀ। ਹੁਕਮ ਬੁਝੀਏ ਤਾਂ ਹੁਕਮ ਬੁਝੀਦਾ, ਫਿਰ ਹੁਕਮ ਬੁਝ ਹੁੰਦਾ, ਤਾਂ ਕੋ ਆਵੇ ਰਾਸ, ਫਿਰ ਕਿਸੇ ਨੂੰ ਇਹ ਗੱਲ ਫਿੱਟ ਆਉਂਦੀ ਹੈ। ਮਾਸੋ ਸਭੇ ਸਾਕ ਵਾਲੀ ਗੱਲ ਫਿੱਟ ਨਹੀਂ ਆਉਣੀ, ਜਿਹੜੀ ਅਸੀਂ ਕਹਿਤਾ ਮਾਸੋ ਮਾਸ ਉੱਪ ਜਾ ਨਾ, ਇਹ ਗੱਲ ਨਹੀਂ ਮੰਨਣੀ ਲੋਕਾਂ ਨੇ। ਉਹ ਕਹਿੰਦੇ ਨਾਨਕ ਦਾ ਕਮੜੀਆਂ ਮਾਰਦਾ, ਫਿਰ ਆਵੇ ਰਾਸ, ਫਿਰ ਸਮਝ ਆਊਗੀ, ਨਹੀਂ ਤਾਂ ਪੁੰਨ ਪਾਪ ਚ ਫਸੇ ਨੇ ਸਾਰੇ। ਪੁੰਨ ਪਾਪ ਸਾਡੇ ਬਸ ਨਹੀਂ, ਇਹ ਤਾਂ ਸਤਿਗੁਰ ਸਮਝਾਊ ਨਾ ਗੱਲ ਨੂੰ, ਤਾਂ ਇਹਦਾ ਪਰਮ ਤਾਂ ਉਹ ਤੋੜੂਗਾ, ਹੁਕਮ ਬੁਝੂਗਾ ਬਈ ਸਾਡੇ ਮੇਰੇ ਹੁਕਮ ਨਾਲ ਨਹੀਂ ਕੁਛ ਹੁੰਦਾ। ਜੇ ਮੇਰੇ ਹੁਕਮ ਨਾਲ ਪੁੰਨ ਪਾਪ ਹੁੰਦਾ ਤਾਂ ਪਰਮੇਸ਼ਰ ਦਾ ਹੁਕਮ ਕਿੱਥੇ ਰਹਿ ਗਿਆ? ਤਾਂ ਹੁਕਮ ਬੁਝੇ, ਤਾਂ ਕੋ ਆਵੇ ਰਾਸ, ਫਿਰ ਉਹਨੂੰ ਇਹ ਗੱਲ ਸਾਡੀ ਕਹੀ ਹੋਈ ਗੱਲ ਉਹਨੂੰ ਰਾਸ ਆਊਗੀ, ਵਰਨਾ ਇਹ ਗੱਲ ਰਾਸ ਹੀ ਨਹੀਂ ਹੋਣੀ ਕਿਸੇ ਨੂੰ। ਹਾਂਜੀ,
ਆਪ ਛੁੱਟੇ ਨਹਿ ਛੁੱਟੀਐ ਨਾਨਕ ਬਚਨ ਬਿਨਾਸ।
ਆਪ ਜੇ ਕੋਈ ਆਪਣੀ ਕੋਸ਼ਿਸ਼ ਨਾਲ ਛੁਟਕਾਰਾ ਚਾਹੁੰਦਾ ਹੋਵੇ ਨਾ, ਤੇ ਮੈਂ ਆਪਣੇ ਆਪ ਛੁੱਟ ਨੂੰ ਬਾਲਾ ਫੇਰ ਕੇ ਅਸਮਾਧੀ ਲਾ ਕੇ, ਇੱਦਾਂ ਕੋਈ ਨਾ ਛੁੱਟਿਆ ਨਾ ਛੁੱਟ ਸਕਦਾ। ਜੋਰ ਨਾ ਜੁਗਤੀ, ਜੋਰ ਵਿਸ਼ਨੂੰ ਦਾ, ਰਾਜੇ ਦਾ ਜੋਰ ਹੈ। ਕੁਝ ਰਾਜੇ ਆ ਗਏ ਜਿਵੇਂ ਰਾਮ ਚੰਦਰ ਆ ਗਿਆ, ਕ੍ਰਿਸ਼ਨ ਆ ਗਿਆ, ਹੋਰ ਵਿਸ਼ਨੂੰ ਨੂੰ ਵੀ ਵਿਸ਼ਨੂੰ ਦੇ ਅਵਤਾਰ ਆ ਗਏ, ਉਹਨਾਂ ਕੋਲ ਸ਼ਕਤੀ ਹੈ, ਜੋਰ ਹੈ। ਤੇ ਆ ਸ਼ਿਵ ਜੀ ਕੋਲ ਜੁਗਤੀ ਹੈ, ਇਹਨਾਂ ਕੋਲ ਜੁਗਤੀ ਹੈ ਜਿਹੜੇ ਆਪਣੇ ਸਿੱਧ ਨੇ ਉਸ ਵੇਲੇ। ਇਹ ਦੋਵੇਂ ਤਰੀਕੇ ਤੁਸੀਂ ਛੁਟਾ ਸਕਦੇ ਸੰਸਾਰ ਚ, ਜੋਰ ਨਾ ਜੁਗਤੀ ਛੁਟਿਆ ਸੰਸਾਰ। ਆਪ ਕੋਸ਼ਿਸ਼ ਕਰਦੇ ਨੇ ਸਤਿਗੁਰ ਤੇ ਨਹੀਂ ਡਿਪੈਂਡ ਕਰਦੇ, ਸਤਿਗੁਰ ਦਾ ਇੰਤਜ਼ਾਰ ਨਹੀਂ ਕਰਦੇ, ਬਚਨ ਨਹੀਂ ਮੰਨਦੇ ਗੁਰਬਾਣੀ ਦੇ, ਤੁਰਕੀ ਬਾਣੀ ਨੂੰ ਜਾਂ ਵੇਦ ਬਾਣੀ ਨੂੰ ਨਹੀਂ ਮੰਨਦੇ। ਇਹ ਜਿਹੜੇ ਬਚਨ ਨੇ ਇਹਨਾਂ ਦੇ, ਨਾਨਕ ਬਚਨ ਬਚਨ ਹੀ ਵਿਨਾਸ, ਜਿਹੜੇ ਉਹਨਾਂ ਦੇ ਆਪਣੇ ਆਪਣੀ ਮੱਤ ਹੈ ਨਾ, ਉਹਦੇ ਨਾਲ ਉਹਦਾ ਨਾਸ ਹੁੰਦਾ। ਬਚਨ ਗੁਰੂ ਦੇ ਬਚਨ ਨਾਲ ਤਾਂ ਕਾਲ ਦਾ ਨਾਸ ਹੁੰਦਾ, ਭਰਮ ਦਾ ਨਾਸ ਹੁੰਦਾ ਹੈ ਕਹਿ ਲੋ। ਗੁਰਬਾਣੀ ਨਾਲ ਤਾਂ ਭਰਮ ਦਾ ਨਾਸ ਹੋਊਗਾ, ਜੇ ਮਨਮੱਤ ਦੇ ਬਚਨ ਨੇ ਉਹਦੇ ਨਾਲ ਇਹਦਾ ਆਪਣੀ ਅਕਲ ਦਾ ਬੁੱਧੀ ਦਾ ਨਾਸ ਹੋਊਗਾ। ਹਾਂਜੀ,
ਮਹੱਲਾ ਪਹਿਲਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮਹਿ ਪਾਪ ਸਮਾਣੈ।
ਇੱਥੇ ਪੰਡਿਤ ਨੇ ਜਿਹੜੇ ਮੂਰਖ ਨੇ, ਮੂਰਖ ਪੰਡਿਤ ਹੈ, ਪੰਡਿਤ ਨਾਲ ਮੂਰਖ ਸ਼ਬਦ ਲੱਗਿਆ ਹੋਇਆ। ਇਹ ਪੰਡਿਤ ਵਿਦਵਾਨ ਮੂਰਖ ਨੇ, ਮਾਸ ਮਾਸ ਕਰ ਮੂਰਖ ਝਗੜੇ, ਮੂਰਖ ਮਾਸ ਮਾਸ ਕਰਕੇ ਝਗੜੀ ਜਾਂਦੇ ਨੇ, ਇਹ ਝਗੜਦੇ ਨੇ ਜਿਹਦੇ ਨਾਲ ਭਾਣਾ ਜਿਨ੍ਹਾਂ ਨੇ ਬੁੱਝ ਲਿਆ, ਗੁਰਮੁਖਾਂ ਨਾਲ ਝਗੜਦੇ ਨੇ। ਮਾਸ ਮਾਸ ਕਰ ਮੂਰਖ ਝਗੜੇ, ਕਿਉਂ ਝਗੜੇ? ਗਿਆਨ ਔਰ ਧਿਆਨ ਨਹੀਂ ਜਾਣਾ, ਇਹ ਨਹੀਂ ਜਾਣਦੇ ਕਿ ਗਿਆਨ ਤੇ ਬਿਨਾ ਧਿਆਨ ਨਹੀਂ ਜੁੜ ਸਕਦਾ। ਆਪਣੇ ਆਪ ਇਹ ਧਿਆਨ ਲਾਉਂਦੇ ਨੇ ਅਗਿਆਨਤਾ ਨਾਲ, ਅਗਿਆਨਤਾ ਨਾਲ ਧਿਆਨ ਸਮਾਧੀ ਲਾਉਂਦੇ ਨੇ, ਨਹੀਂ ਹੋ ਸਕਦਾ ਜੀ। ਜਿਹੜੀ ਚੀਜ਼ ਦਾ ਗਿਆਨ ਨਹੀਂ ਹੈ ਧਿਆਨ ਚ ਨਹੀਂ ਆ ਸਕਦੀ। ਧਿਆਨ ਧਰਨ ਵਾਸਤੇ ਉਹਦਾ ਗਿਆਨ ਲੈਣਾ ਪਹਿਲਾਂ ਜ਼ਰੂਰੀ ਹੈ, ਪਹਿਲਾਂ ਗਿਆਨ ਲੈਣਾ ਚਾਹੀਦਾ, ਤਾਂ ਗਿਆਨ ਦਾ ਬੰਦਾ ਬਣ ਰਿਹਾ ਹੋਊਗਾ। ਧਿਆਨ ਚ ਉਹ ਆਊਗੀ ਚੀਜ਼ ਜਿਹਦਾ ਸਾਨੂੰ ਗਿਆਨ ਹੋਊ, ਗਿਆਨ ਹੀ ਧਿਆਨ ਵੱਲ ਨੂੰ ਲੈ ਕੇ ਜਾਂਦਾ, ਧਿਆਨ ਗਿਆਨ ਨਾਲ ਹੀ ਟਿਕਦਾ। ਗਿਆਨ ਧਿਆਨ ਨਹੀਂ ਜਾਣਾ, ਇਹਨਾਂ ਨੂੰ ਗਿਆਨ ਧਿਆਨ ਵਾਲੀ ਥਿਊਰੀ ਦਾ ਨਹੀਂ ਪਤਾ। ਇਹ ਕੀ ਕਰਦੇ ਨੇ, ਧਿਆਨ ਪਹਿਲਾਂ ਲਾਉਂਦੇ ਨੇ, ਗਿਆਨ ਆਪੇ ਹੋਜੂ। ਇਹ ਧਿਆਨ ਗਿਆਨ ਨੂੰ ਵਿਸ਼ਵਾਸ ਕਰਦੇ, ਗਿਆਨ ਧਿਆਨ ਚ ਵਿਸ਼ਵਾਸ ਨਹੀਂ ਕਰਦੇ। ਇਹ ਨਹੀਂ ਜਾਣਦੇ ਗਿਆਨ ਧਿਆਨ ਨਾਲ ਕਾਮਯਾਬੀ ਹੈ, ਧਿਆਨ ਤੋਂ ਬਾਅਦ ਗਿਆਨ ਹੋਜੂ, ਇਹ ਗੱਲ ਗਲਤ ਹੈ। ਹਾਂ, ਧਿਆਨ ਜਦੋਂ ਕੋਈ ਉਪਦੇਸ਼ ਕਰੇ ਉਹਦਾ ਧਿਆਨ ਨਾਲ ਸੁਣੇ, ਉੱਥੋਂ ਤਾਂ ਹੋ ਸਕਦਾ ਗਿਆਨ, ਪਰ ਜੇ ਪੂਰੀ ਚੁੱਪ ਕਰਕੇ ਧਿਆਨ ਲਾ ਕੇ ਬੈਠੇ ਫਿਰ ਨਹੀਂ ਹੋ ਸਕਦਾ। ਨਹੀਂ ਜਾਣਾ ਕੌਣ ਮਾਸ ਅਸਵਾਲ ਆ ਖੜਾ ਕੀਤਾ ਹੋਇਆ ਸਵਾਲ, ਇਹ ਸਵਾਲ ਦਾ ਜਵਾਬ ਅੱਜ ਸਿੰਘ ਜੀ ਦਿੱਤਾ। ਮਾਸ ਤੇ ਖੜਾ ਫਿਰ ਸਿੱਖ ਸਾਰੇ ਕੌਣ ਨੇ? ਇਹ ਮੂਰਖ ਨੇ ਸਾਰੇ, ਜਿਹੜੇ ਮਾਸ ਦੀ ਗੱਲ ਕਰਦੇ ਨੇ ਮੂਰਖ ਨੇ। ਮਾਸ ਵਾਸਤੇ ਝਗੜਾ ਕਰਦੇ ਨੇ, ਨਹੀਂ ਖਾਣਾ ਚਾਹੀਦਾ, ਖਾਣਾ ਚਾਹੀਦਾ, ਇਹ ਝਗੜਾ, ਉਹ ਮੂਰਖ ਨੇ। ਕੌਣ ਮਾਸ? ਮਾਸ ਕੀ ਚੀਜ਼ ਹੈ ਭਾਈ? ਕੌਣ ਸਾਗ? ਸਾਗ ਔਰ ਮਾਸ ਕੀ ਫਰਕ ਹੈ? ਜਿਹੜੀ ਜੀਵਾਤਮਾ ਉਹਦਾ ਜਿਹੜਾ ਸਰੀਰ ਹੈ, ਜਿਹੜੇ ਵੀ ਦੇਹ ਚ ਹੈ, ਉਹ ਮਾਸ ਹੈ। ਜੇ ਅਸੀਂ ਕਿਸੇ ਨੂੰ ਸਾਗ ਕਹਿ ਦਿੰਦੇ, ਸਬਜ਼ੀ ਕਹਿ ਦਿੰਦੇ, ਕਿਸੇ ਨੂੰ ਮਾਸ ਕਹਿ ਦਿੰਦੇ। ਆਲੂ ਵੀ ਮਾਸ ਹੈ, ਆਂਡਾ ਵੀ ਮਾਸ ਹੈ। ਇਸ ਕਰਕੇ ਅਕਸਰ ਆਲੂਆਂ ਨੂੰ ਆਂਡੇ ਹੀ ਕਹਿੰਦੇ ਨੇ। ਇਹਨਾਂ ਨੂੰ ਖਿਜਾਉਣ ਵਾਸਤੇ ਆਂਡੇ ਕਹਿੰਦੇ ਨੇ ਵੀ ਆਲੂ ਤਾਂ ਖਾਂਦੇ ਹੀ ਨੇ, ਆਂਡੇ ਖਾਂਦੇ ਹੋ। ਮਤਲਬ ਪੰਡਤ ਆਂਡਿਆਂ ਨੂੰ ਖਾਂਦਾ ਨੀ, ਵੀ ਮਾਸ ਹੈ। ਕੌਣ ਮਾਸ ਕੌਣ ਸਾਗ ਕਹਾਵੇ? ਕਿਸ ਪੈ ਪਾਪ ਸਮਾਣੇ? ਕਿਹੜੀ ਚੀਜ਼ ਦੇ ਵਿੱਚ ਪਾਪ ਹੈ? ਕਿੱਥੇ ਪਾਪ ਸਮਾਏ ਹੋਏ ਨੇ? ਸਾਗ ਖਾਣ ਚ ਪਾਪ ਨੇ ਜਾਂ ਮਾਸ ਖਾਣ ਚ ਪਾਪ ਨੇ? ਜਿੱਤੇ ਦਾਣੇ ਅੰਧ ਕੇ ਜੀਵਾ ਜਨ ਕੋਏ। ਜਦ ਸਾਗ ਆਪਾਂ ਡਾਲ ਲਾਂਗੇ, ਸੱਚੇ ਦਾਣੇ ਨੇ ਸਾਰਿਆਂ ਚ ਜੀ ਹੈ, ਉਹ ਸਾਰਾ ਹੀ ਮਾਸ ਹੈ ਜੋ ਅਸੀਂ ਖਾਂਦੇ ਹਾਂ। ਜੀ ਤਾਂ ਨਿਕਲ ਜਾਂਦਾ, ਮਾਸ ਰਹਿ ਜਾਂਦਾ। ਹਾਂਜੀ।
ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ? ਮਾਸ ਛੋੜ ਬੈਸ ਨੱਕ ਪਕੜੈ, ਰਾਤੀ ਮਾਨਸ ਖਾਣੇ।
ਕਹਿੰਦੇ ਦੇਵਤਿਆਂ ਨੂੰ, ਜੇ ਦੇਵਤਿਆਂ ਦੀਆਂ ਗੱਲਾਂ ਉਹਨਾਂ ਦੇ ਗ੍ਰੰਥ ਪੜ੍ਹੀਏ, ਉਹ ਤਾਂ ਗੈਂਡਾ ਮਾਰ ਕੇ ਹੋਮ ਕਰਦੇ ਰਹੇ ਨੇ, ਯੱਗ ਕਰਦੇ ਰਹੇ ਨੇ। ਪਹਿਲਾਂ ਹਾਥੀ ਕਰਦੇ ਤੇ, ਅਸਲ ਚ ਹਾਥੀ ਦੀ ਜਗ੍ਹਾ ਫਿਰ ਉਹ ਰਾਜਾ ਨੇ ਹਟਾ ਦਿੱਤੇ ਵੀ ਭਾਈ ਹਾਥੀ ਇਹਦੇ ਨਹੀਂ ਹੈਗੇ, ਹਾਥੀਆਂ ਦੀ ਸਾਨੂੰ ਲੋੜ ਹੈ, ਜੰਗ ਵਾਸਤੇ ਵੀ ਲੋੜ ਹੈ, ਕੰਮ ਵਾਸਤੇ ਵੀ ਲੋੜ ਹੈ, ਇਹ ਨਾ ਕਰਿਆ ਕਰੋ। ਉਹਨਾਂ ਨੇ ਉਹਦੇ ਤੋਂ ਗੈਂਡਾ ਕਰ ਲਿਆ ਸੀ। ਫਿਰ ਤੂੰ ਗੋਵੇ ਦੇ ਅੱਗ ਔਰ ਗਜਾਵੇ ਦੇ ਅੱਗ ਹੈ, ਗਜਵੇ ਦੇ ਅੱਗ, ਗਜ ਦਾ ਮਤਲਬ ਹੈ ਹਾਥੀ, ਗਜ ਦੀ ਜਗ੍ਹਾ ਗੈਂਡਾ ਕਰ ਲਿਆ ਸੀ। ਗੈਂਡਾ ਮਾਰ ਹੀ ਹੋਮ ਜਗ ਕੀਏ, ਹੋਮ ਕਰਦੇ ਸੀ, ਯੱਗ ਕਰਦੇ ਸੀ, ਅੱਗ ਦਾ ਮਤਲਬ ਉਹਦਾ ਮਾਸ ਖਾਂਦੇ ਸੀ। ਦੇਵਤਿਆਂ ਦੀ ਬਾਣੇ, ਦੇਵਤਿਆਂ ਦੀ ਤਾਂ ਆਦਤ ਸੀ, ਇਹ ਤਾਂ ਕਰਦੇ ਹੀ ਸੀ ਇਹ। ਹੁਣ ਮਾਸ ਛੋੜ ਬੈਸ ਨੱਕ ਪਕੜੇ, ਉਹ ਦੇਵਤਿਆਂ ਨੂੰ ਮੰਨਦੇ ਨੇ, ਦੇਵਤਿਆਂ ਦੀ ਪੂਜਾ ਕਰਦੇ ਨੇ, ਮਾਸ ਦੇ ਕੇ ਨੱਕ ਫੜ ਲੈਂਦੇ ਨੇ, ਪਕੜੇ ਰਾਤੀ ਮਾਨਸ ਖਾਣੇ। ਉਹ ਆਦਮੀ ਸਬੂਤੇ ਖਾ ਜਾਂਦੇ, ਸਬੂਤੇ ਖਾ ਜਾਂਦੇ ਨੇ। ਮਾਨਸ ਦਾ ਮਤਲਬ ਮਾਸ ਨਹੀਂ ਹੈ, ਆਦਮੀ ਖਾਂਦੇ ਨੇ, ਆਦਮ ਖਾਣੇ ਨੇ, ਆਦਮ ਖੋਰ ਨੇ। ਆਦਮ ਖੋਰ ਕਿਵੇਂ ਨੇ? ਜਿਨ੍ਹਾਂ ਨੂੰ ਥੋੜਾ ਜਿਹਾ ਗਿਆਨ ਹੈ, ਫਾਹੀ ਲੱਗੀ ਜਾਤ ਫਹਾਇਆ ਨੂੰ। ਉਹ ਹੋਰ ਵੀ ਸੀਗੇ, ਜਿਵੇਂ ਉਹ ਸੱਜਣ ਵਰਗੇ ਸੀਗੇ, ਪੈਸੇ ਨਾਲ ਆਦਮੀ ਮਾਰ ਦੇਣਾ, ਆਦਮੀ ਨੂੰ ਕਹਿਣਾ ਵੀ ਤੂੰ ਸਭ ਕੁਝ ਦਾਨ ਕਰਦੇ, ਇੱਥੇ ਛਾਲ ਮਾਰ, ਖੂਹ ਦੇ ਵਿੱਚ ਤੈਨੂੰ ਮੁਕਤੀ ਹੋ ਜੂਗੀ, ਬਨਾਰਸ ਵਿੱਚ। ਇਹ ਮਾਨਸ ਖਾਣੇ ਹੀ ਸੀਗੇ, ਪੈਸੇ ਵਾਸਤੇ ਆਦਮੀ ਨੂੰ ਮਾਰ ਦੇਣਾ, ਮਾਨਸ ਖਾਣੇ ਹੀ ਨੇ। ਇਹ ਮੁਕਤੀ ਦਿੰਦੇ ਸੀ ਇਸ ਤਰੀਕੇ ਨਾਲ।
ਅੱਛਾ ਜੀ। ਇੱਕ ਕਰਵੱਤ ਵੀ ਸੀਗਾ ਉੱਥੇ, ਉਹਦੇ ਨਾਲ ਵੀ ਵੜਦੇ ਸੀ। ਹਾਂਜੀ, ਅੱਛਾ ਜੀ।
ਜਿਹੜੇ ਡੇਰੇ ਸੀ ਸੰਤਾਂ ਦੇ, ਉੱਥੇ ਚਲੇ ਜਾਂਦੇ ਸੀ। ਹੁਣ ਵੀ ਹੈਗੇ ਕਈ ਡੇਰਿਆਂ ਇਹੋ ਜਿਹੇ, ਅਮੀਰ ਆਦਮੀ, ਉਹਨਾਂ ਨੂੰ ਕਹਿਣਾ ਵੀ ਤੁਸੀਂ ਸਾਰਾ ਉਹ ਲੈ ਕੇ ਸਭ ਕੁਛ ਆ ਜਾਂਦੇ ਨੇ ਉੱਥੇ, ਆਪਣਾ ਜੋ ਵੀ ਜੇਵਰਾਤ ਉਹਨਾਂ ਕੋਲ ਪੈਸਾ ਹੁੰਦਾ, ਉਹ ਫਿਰ ਰਾਤ ਨੂੰ ਉਹਨਾਂ ਲੋਕਾਂ ਨੂੰ ਮਾਰ ਕੇ ਕਿਤੇ ਇੱਧਰ ਉੱਧਰ ਕਰ ਦਿੰਦੇ ਸੀ ਲੋਕ। ਇਹ ਡੇਰਿਆਂ ਵਾਲੇ ਜਿਹੜੇ ਸੀਗੇ ਸੰਤ, ਆਪਣੇ ਆਪ ਨੂੰ ਪਹੁੰਚ ਗਏ, ਇਹ ਵਿਸ਼ਵਾਸ ਚ ਲੈ ਲੈਂਦੇ ਸੀ ਉਹਨਾਂ ਆਦਮੀਆਂ ਨੂੰ, ਵਿਸ਼ਵਾਸ ਹੋ ਜਾਂਦਾ ਸੀ। ਬੜਾ ਚੰਗਾ ਪ੍ਰਚਾਰ ਕਰਦੇ ਸੀ ਵਧੀਆ, ਉਹ ਵਿਚਾਰੇ ਭੋਲੇ ਭਾਲੇ ਲੋਕ ਸਾਰੀ ਟਿੰਡ ਖੋੜੀ ਚੱਕ ਕੇ ਇਹਨਾਂ ਕੋਲ ਆ ਜਾਂਦੇ ਸੀ, ਕਈਆਂ ਦੇ ਔਲਾਦ ਨਹੀਂ ਹੁੰਦੀ ਉਹ ਆ ਜਾਂਦੇ ਸੀ, ਇਹ ਇਦਾਂ ਕਰਦੇ ਸੀ ਉਹਨਾਂ ਨੂੰ।
ਅੱਛਾ ਜੀ। ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੁਝੈ, ਨਾਨਕ ਅੰਧੇ ਸਿਉਂ ਕਿਆ ਕਹੀਐ, ਕਹੇ ਨਾ ਕਹਿਆ ਬੁਝੈ।
ਫੜ ਮਾਰਦੇ ਨੇ, ਫੜਾ ਮਾਰਦੇ ਨੇ, ਫੜ ਕਰ ਲੋਕਾਂ ਕੋ ਦਿਖਲਾਵੇ, ਫੜਾ ਮਾਰਦੇ ਨੇ। ਅਸੀਂ ਮਾਸ ਨਹੀਂ ਖਾਂਦੇ, ਅਸੀਂ ਉਹ ਨਹੀਂ ਕਰਦੇ ਜੀ। ਮਾਸ ਖਾਣ ਵਾਲਾ ਆਦਮੀ ਤਾਂ ਦਇਆਵਾਨ ਹੋ ਨਹੀਂ ਸਕਦਾ। ਉਹ ਗੁਰਬਾਣੀ ਤੁਹਾਨੂੰ ਕਹਿੰਦੀ ਹੈ ਸੁਪਨੇ ਦਿਆ ਨੀ ਤੁਹਾਡੇ ਚ, ਤੁਸੀਂ ਕਹਿੰਦੇ ਦਇਆ ਲੋਕਾਂ ਨੂੰ, ਦਇਆਵਾਨ ਹੋਰ ਬਹੁਤ ਨੇ ਜਿਹੜੇ ਮਾਸ ਖਾਂਦੇ ਨੇ, ਉਹ ਦਇਆਵਾਨ ਨੇ ਸੰਸਾਰ ਚ ਬਹੁਤ ਜ਼ਿਆਦਾ। ਤੁਸੀਂ ਤਾਂ ਕੰਨ ਚ ਸਿੱਕਾ ਉਹਦੇ ਢਾਲ ਕੇ ਪਾ ਦਿੱਤਾ ਜਿਹੜਾ ਨਾਮ ਲਵੇ। ਇੱਕ ਬਹੁਤ ਬੜੀ ਕੈਟਾਗਰੀ ਕਰਤੀ ਵੀ ਨਾਮ ਹੀ ਨੀ ਲੈਣ ਦੇਣਾ ਇਹਨਾਂ ਨੂੰ, ਰੱਬ ਨੂੰ ਜੋੜਨੇ ਨੀ ਦੇਣਾ, ਧਾਰਮਿਕ ਬੰਦੇ ਹੋਣੇ ਨੀ ਦੇਣਾ, ਇਹਨਾਂ ਨੂੰ ਧਰਮ ਪੜ੍ਹਨੇ ਨੀ ਦੇਣਾ। ਇਹ ਪਾਪੀ ਆਦਮੀ ਅਪਰਾਧੀ ਸੀ, ਉਹ ਅਪਰਾਧੀ ਨੇ ਜਿਹੜੇ ਮਾਸ ਖਾਂਦੇ ਨੇ, ਉਹਨਾਂ ਨੇ ਤਾਂ ਇਹੋ ਜਿਹਾ ਕੰਮ ਨੀ ਕੀਤਾ। ਈਸਾਈਆਂ ਨੇ ਨੀ ਕੀਤਾ, ਮੁਸਲਮਾਨਾਂ ਨੇ ਨੀ ਇਹੋ ਜਿਹਾ ਕੰਮ ਕੀਤਾ, ਜਿਹੜਾ ਇਹਨਾਂ ਨੇ ਕੀਤਾ। ਉਹ ਕਹਿ ਰਹੇ ਨੇ ਫੜਾ ਮਾਰ ਕੇ ਦਿਖਾਉਂਦੇ ਲੋਕਾਂ ਨੂੰ, ਗਿਆਨ ਧਿਆਨ, ਗਿਆਨ ਤੋਂ ਬਿਨਾਂ ਧਿਆਨ, ਗਿਆਨ ਨਾਲ ਹੀ ਧਿਆਨ ਜੁੜੂਗਾ। ਇਹ ਗੱਲ ਨੂੰ ਕੁਝ ਇਹਨਾਂ ਨੂੰ ਸਮਝ ਨਹੀਂ ਰਹੀ, ਸੁਝ ਨਹੀਂ ਰਹੀ ਇਹਨਾਂ ਨੂੰ ਗੱਲ, ਇਹਦੀ ਸਮਝ ਨਹੀਂ ਲੈ ਰਹੇ ਕਿ ਗਿਆਨ ਤੋਂ ਬਿਨਾਂ ਜੀ ਤੇ ਚੀਜ਼ ਤਾਂ ਸਾਨੂੰ ਗਿਆਨ ਦੀ ਉਹਦੇ ਨਾਲ ਧਿਆਨ ਕਿਵੇਂ ਜੋੜ ਲਓਗੇ ਤੇ ਦੇਖਿਆ ਹੀ ਨਹੀਂ ਆਦਮੀ ਨੂੰ ਤੁਹਾਡੇ ਜ਼ਿਹਨ 'ਚ ਕਿਵੇਂ ਆਜੂਗਾ ਨਾਨਕ ਅੰਧੇ ਸਿਉਂ ਕਾ ਕਹੀਏ ਨਾਨਕ ਕਹਿੰਦੇ ਅੰਧੇ ਇਹਨਾਂ ਨੂੰ ਦੱਸੋ ਬੁੱਧੀਹੀਨ ਅੰਨੇ ਨਾਲ ਬੁੱਧੀਹੀਨ ਇਹਨਾਂ ਨੂੰ ਕੀ ਕਹੀਏ ਕਹੇ ਨਾ ਕਹਿਆ ਪੂਜਾ ਅੰਨਾ ਆਦਮੀ ਨਾ ਤਾਂ ਆਪ ਦੱਸ ਸਕਦਾ ਕੁਛ ਜੋ ਦੀਨਾ ਤਾਂ ਉਹਨੂੰ ਹੈ ਨਹੀਂ ਨਾ ਤਾਂ ਰਾਹ ਦੱਸ ਸਕਦਾ ਨਾ ਜੇ ਉਹਨੂੰ ਦੱਸੇ ਨਾ ਉਹਨੂੰ ਬੁੱਝ ਸਕਦਾ ਉਹਨੂੰ ਕਿਹੜਾ ਦੀਨ ਦਾ ਉਹਨੂੰ ਕਹਿੰਦਾ ਤੇਰੇ ਇੱਧਰ ਨੂੰ ਚਲਾ ਜਾ ਫਿਰ ਐ ਚਲਾ ਜਾ ਫਿਰ ਐ ਉਹਨੂੰ ਦੇਖਣਾ ਤਾਂ ਹੈ ਨਹੀਂ ਕੁਛ ਤੇ ਸਮਝ ਲੈ ਅੱਗੇ ਅੰਨੇ ਦੀ ਦੱਸ ਦੇਣ ਵੀ ਅੰਨਾ ਅਸੀਂ ਕਿਹਨੂੰ ਕਹਿੰਦੇ ਹਾਂ ਜੀ
ਅੰਧਾ ਸੋਏ ਜੇ ਅੰਧ ਕਮਾਵੇ ਤਿਸ ਹਿਰਦੈ ਸੇ ਲੋਚਨ ਨਾਹੀ ਮਾਤ ਪਿਤਾ ਕੀ ਰਕਤ ਨਿਪੰਨੇ ਮੱਛੀ ਮਾਸ ਨਾ ਖਾਹੀ
ਕਹਿੰਦੇ ਸਾਡਾ ਮਤਲਬ ਅੰਧਾ ਕਹਿੰਦਾ ਇੱਥੇ ਨਹੀਂ ਜਿਹੜਾ ਬਾਹਰਲੀਆਂ ਅੱਖਾਂ ਦੀ ਜਿਹਦੇ ਹੁਣ ਉਹਦਾ ਵਿਚਾਰੇ ਨੂੰ ਕੁਦਰਤ ਨੇ ਨਹੀਂ ਦਿੱਤੀਆਂ ਅੱਖਾਂ ਉਹ ਕਿਹੜਾ ਚਾਹੁੰਦਾ ਸੀ ਅੰਨੇ ਤਾਂ ਉਹ ਨੇ ਜਿਹੜੇ ਅੰਧ ਦੀ ਕਮਾਈ ਕਰਦੇ ਨੇ ਵਾਲਾ ਫੇਰੀ ਜਾਂਦੇ ਨੇ ਗਿਆਨ ਹੈ ਗਿਆਨ ਲੈਂਦੇ ਨਹੀਂ ਵਾਲਾ ਫੇਰਦੇ ਨੇ ਗਿਆਨ ਤਾਂ ਦਿੱਤਾ ਹੋਇਆ ਵੀ ਨਹੀਂ ਲੈਂਦੇ ਸਮਾਧੀ ਲਾਈ ਜਾਂਦੇ ਨੇ ਗਿਆਨ ਲੈਂਦੇ ਨੀ ਗੁਰੂ ਨਾਨਕ ਦੇਵ ਜੀ ਗਏ ਨੇ ਨਾ ਸਾਰਿਆਂ ਕੋਲ ਮਾਲ ਵਾਲਿਆਂ ਕੋਲ ਵੀ ਗਏ ਨੇ ਸਮਾਧੀ ਵਾਲਿਆਂ ਕੋਲ ਵੀ ਗਏ ਨੇ ਲਿਆ ਨਹੀਂ ਉਹਨਾਂ ਨੇ ਗਿਆਨ ਤਾਂ ਸੋਨਾ ਕੰਮ ਕਰੀ ਜਾਂਦੇ ਨੇ ਅੰਧਾ ਸੋਈ ਜੇ ਅੰਧ ਕਮਾਵੇ ਕਮਾਈ ਕਰਦਾ ਨੀ ਕੁਛ ਵੀ ਕਮਾਈ ਨਹੀਂ ਕਰਦੇ ਸਿਰੇ ਤੇ ਸਲੋਚਨ ਨਹੀਂ ਉਹਨਾਂ ਦੇ ਅੰਦਰ ਵਾਲੀ ਅੱਖ ਹੈ ਜੀ ਹਿਰਦੇ ਵਾਲੀ ਅੱਖ ਨਹੀਂ ਹੈ ਬੁੱਧੀ ਨਹੀਂ ਹੈ ਹਿਰਦੇ ਵਾਲੀ ਅੱਖ ਬੁੱਧੀ ਹੁੰਦੀ ਹੈ ਬੁੱਧੀ ਨਹੀਂ ਹੈ ਕਬੁੱਧ ਫੜੀ ਹੋਈ ਹੈ ਉਹਨਾਂ ਨੇ ਕਬੁੱਧ ਫੜੀ ਹੋਈ ਹੈ ਬੁੱਧ ਨਹੀਂ ਹੈ ਉਹ ਮਾਤਾ ਕਬੁੱਧ ਆਪਣੇ ਨੁਕਸਾਨ ਕਰ ਰਹੇ ਨੇ ਦੂਏ ਦਾ ਕੀ ਕਰ ਰਹੇ ਨੇ ਮਾਤਾ ਪਿਤਾ ਕੀ ਰਕਤ ਪੁੰਨੇ ਮਾਂ ਪਿਓ ਦੇ ਖੂਨ ਨਾਲ ਤਾਂ ਉਹਨਾਂ ਦੀ ਆਪਣੀ ਸਰੀਰ ਬਣੇ ਮੱਛੀ ਮਾਸ ਕਹਿੰਦੇ ਨੇ ਖਾਣਾ ਨਹੀਂ ਚਾਹੀਦਾ ਮੱਛੀ ਮਾਸ ਨਾ ਖਾਹੀ ਇਹ ਉਪਦੇਸ਼ ਕਰਦੇ ਨੇ ਮੱਛੀ ਮਾਸ ਨਾ ਖਾਓ ਉਹ ਸਰੀਰ ਬਣਿਆ ਕਾਹਦਾ ਹੋਇਆ ਤੁਹਾਡਾ ਇਹ ਸਰੀਰ ਨੇ ਖਾਣਾ ਕਿ ਤੁਸੀਂ ਖਾਣਾ ਮੈਂ ਖਾਣਾ ਸਰੀਰ ਨੇ ਖਾਣਾ ਇਹਦੀ ਸਮਝ ਨਹੀਂ ਆ ਤੇਰਾ ਭੋਜਨ ਕੁਛ ਹੋਰ ਹੈ ਸਰੀਰ ਦਾ ਭੋਜਨ ਕੁਛ ਹੋਰ ਹੈ ਸਰੀਰ ਦਾ ਤਾਂ ਮਾਸ ਦਾ ਮਾਸ ਜੋ ਕੁਛ ਖਾਇਆ ਪਿਛਲੀ ਪੰਕਤੀ ਚ ਆ ਗਿਆ ਮਾਸੋਂ ਹੀ ਮਾਸ ਉਪਜਾ ਤੇ ਮਾਸ ਤੋਂ ਮਾਸ ਉਪਜੂ ਕਿਵੇਂ ਧਰਤੀ ਚ ਬੀਜਿਆ ਤਾਂ ਮਾਸ ਉਪਜਦਾ ਨਹੀਂ ਹੈ ਜੇ ਉਪਜਦਾ ਫਿਰ ਉਹ ਮਾਸ ਹੀ ਹੈ ਜੋ ਉਪਜਿਆ ਧਰਤੀ ਚੋਂ ਜੋ ਬੀਜਿਆ ਉਹ ਵੀ ਮਾਸ ਹੀ ਉਪਜਿਆ ਉਹ ਬੀਜਿਆ ਵੀ ਮਾਸ ਹੈ ਜੀ ਦਾਣਾ ਅੰਨ ਦਾ ਬੀਜਿਆ ਸੀ ਉਹ ਵੀ ਮਾਸ ਬੀਜਿਆ ਸੀ ਆਤਮਾ ਤਾਂ ਜ਼ਰੂਰ ਸੀ ਵਿੱਚ ਉਹਦੇ ਪਰ ਦਾਣਾ ਜਿਹੜਾ ਉਹਦਾ ਸਾਈ ਦਾ ਦਾਣੇ ਦਾ ਜੋ ਦੀਦਾ ਸਾਨੂੰ ਜਿਹਦਾ ਆਟਾ ਬਣਨਾ ਉਹ ਤਾਂ ਮਾਸ ਹੈ ਉਹ ਤਾਂ ਦਾਣੇ ਪੈਦਾ ਹੋਏ ਨੇ ਮਾਸ ਪੈਦਾ ਹੋਇਆ ਨਾ ਆਤਮਾ ਦਾ ਦੀਦੀ ਨਹੀਂ ਹੈ ਜੋ ਅਸੀਂ ਖਾਧਾ ਹੈ ਜੋ ਵੀ ਕੁਛ ਖਾਧਾ ਹੈ ਆ ਸਰੀਰ ਦਾ ਮਾਸ ਉਹ ਤੋਂ ਹੀ ਬਣਿਆ ਜਿਨ੍ਹਾਂ ਨੇ ਮਾਸ ਖਾਧਾ ਉਹਨਾਂ ਦਾ ਵੀ ਸਰੀਰ ਬਣਿਆ ਮਾਸ ਦਾ ਜਿਨ੍ਹਾਂ ਨੇ ਮਾਸ ਨਹੀਂ ਖਾਧਾ ਦੁੱਧ ਪੀਤਾ ਹੋਰ ਕੁਛ ਵੀ ਖਾਧਾ ਮਾਸ ਬਣਿਆ ਮਾਸੋ ਹੀ ਮਾਸ ਉਪਜਾਇ ਇਫੈਕਟ ਹੈ ਮਾਸ ਵਧਿਆ ਬੱਚੇ ਦਾ ਮਾਸ ਤਾਂ ਥੋੜਾ ਜਿਹਾ ਹੁੰਦਾ ਉਹ ਵੀ ਮਾਸ ਤੋਂ ਪੈਦਾ ਹੋਇਆ ਜੋ ਵਧਿਆ ਮਾਸ ਬੱਚੇ ਤੋਂ ਬੜਾ ਹੋਏਗਾ ਉਹ ਕਿੱਥੋਂ ਪੈਦਾ ਹੋਇਆ ਫਿਰ ਮਾਸ ਇਹ ਖਾਧਾ ਤਾਂ ਮਾਸ ਉਪਜਿਆ ਹੈ ਇਹ ਦਲੀਲ ਹੈ ਬੜੀ ਸਾਊਂਡ ਦਲੀਲ ਹੈ ਬੜੀ ਤਕੜੀ ਦਲੀਲ ਹੈ ਇਹਦਾ ਜਵਾਬ ਨਹੀਂ ਦਿੰਦਾ ਕੋਈ ਪ੍ਰਚਾਰ ਉਹੀ ਕਰੀ ਜਾਂਦੇ ਨੇ ਵੈਸ਼ਨੂੰ ਭਗਤ ਵਾਲੇ ਨੇ ਜਿਹੜੇ ਨਾ ਵੈਸ਼ਨੂੰ ਭਗਤੀ ਵਾਲੇ ਨੇ ਅਮਾਲਾ ਵਾਲੇ 108 ਲਿਖਦੇ ਨੇ ਇਹ ਵੈਸ਼ਨੂੰ ਭਗਤੀਆਂ ਸਿੱਖਦੀਆਂ ਨੇ ਇਹਨਾਂ ਦੇ ਧਰਮ ਦੇ ਵਿੱਚ ਮਾਸ ਨਹੀਂ ਸੀ ਖਾਣਾ ਗੁਰੂ ਅਮਰਦਾਸ ਜੀ ਉਸੇ ਮਤ ਜੋ ਆਏ ਹੋਏ ਉਹ ਵੈਸ਼ਨੂੰ ਦੇ ਤਾਂ ਅਰਥ ਬਦਲਤੇ ਗੁਰਬਾਣੀ ਨੇ ਪੰਜਵੇਂ ਪਾਤਸ਼ਾਹ ਨੇ ਵੈਸ਼ਨੂੰ ਸੋ ਜਿਸ ਉੱਪਰ ਸੋ ਪ੍ਰਸੰਨ ਵਿਸਨ ਕੀ ਮਾਇਆ ਤੇ ਹੋਏ ਤੇ ਵੈਸ਼ਨੂੰ ਤਾਂ ਸੰਤੋਖੀ ਆ ਜਿਹਦੇ ਅੰਦਰ ਮਾਇਆ ਦੀ ਭੁੱਖ ਨਹੀਂ ਹੈ ਉਹ ਹੈ ਵੈਸ਼ਨੂੰ ਹਾਂਜੀ
ਮਾਤ ਪਿਤਾ ਕੀ ਰਕਤ ਨਿਪੰਨੇ ਇਹਦਾ ਕੀ ਭਾਵ ਹੈ ਜੀ
ਮਾਤਾ ਪਿਤਾ ਦੀ ਰਕਤ ਤੋਂ ਤਾਂ ਥੋੜਾ ਸਰੀਰ ਬਣੇ
ਇਹ ਫਿਰ ਜੜ ਦੀ ਉਹ ਗੱਲ ਹੋ ਰਹੀ ਹੈ
ਹਾਂ ਜਿਹੜਾ ਬਾਹਰਲਾ ਸਰੀਰ ਹੈ ਠੀਕ ਹੈ ਪੈਦਾ ਹੋਇਆ ਉਸੇ ਨੇ ਮਾਸ ਖਾਣਾ ਉਸੇ ਚ ਰਹਿਣਾ ਹੈ ਉਸੇ ਦੀ ਖੁਰਾਕ ਹੈ ਮਾਸ ਆਤਮਾ ਦੀ ਖੁਰਾਕ ਕਿੱਥੇ ਮਾਸ ਆਤਮਾ ਦੀ ਤਾਂ ਖੁਰਾਕ ਗਿਆਨ ਹੈ ਉਹ ਤਾਂ ਲੈਂਦੇ ਨੀ ਹਾਂਜੀ
ਇਸਤਰੀ ਪੁਰਖ ਹੈ ਜਾ ਨਿਸਮੇਲਾ ਉੱਥੇ ਮੰਦ ਕਮਾਹੀ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸੈ ਕੇ ਭਾਂਡੇ।
ਰਾਤ ਦੇ ਸਮੇਂ ਚ ਉਹਨਾਂ ਦਾ ਲਾਭ ਹੁੰਦਾ ਹੈ, ਉੱਥੇ ਮੰਦ ਕਮਾਈ ਕੀ, ਫਿਰ ਉੱਥੇ ਮੰਦ ਕਰਮ ਕਰਦੇ ਨੇ ਉਹ, ਤੁਹਾਡੀ ਨਿਗਾਹ ਚ ਮੰਦ ਕਰਮ ਹੈ ਉਹ। ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸੈ ਕੇ ਭਾਂਡੇ, ਹਕੀਕਤ ਹੈ ਇਹ, ਮਾਸੋਂ ਅਸੀਂ ਨਿੰਮੇ ਹਾਂ ਮਾਸੋਂ ਜੰਮੇ ਹਾਂ, ਅਸੀਂ ਆ ਮਾਸੇ ਦੇ ਭਾਂਡੇ ਹਾਂ ਸਰੀਰ ਕਰਕੇ, ਹਾਂ ਮਾਸੇ ਕੇ ਭਾਂਡੇ। ਹਾਂਜੀ।
ਗਿਆਨ ਧਿਆਨ ਕਛ ਸੂਝੇ ਨਾਹੀ ਚਤੁਰ ਕਹਾਵੇ ਭਾਂਡੇ।
ਗਿਆਨ ਧਿਆਨ ਦਾ ਤੈਨੂੰ ਕੋਈ ਸੋਝ ਹੀ ਨਹੀਂ ਹੈ, ਗਿਆਨ ਧਿਆਨ ਤੇ ਗੱਲ ਆ ਕੇ ਨਿਬੜੀ ਜਾਂਦੀ ਹੈ। ਉਹ ਗਿਆਨ ਤੇ ਬਿਨਾਂ ਧਿਆਨ ਨਹੀਂ ਹੈ, ਇਹਦੀ ਤੈਨੂੰ ਕਿਉਂ ਨੀ ਸਮਝ। ਨਾਹੀ ਚਤੁਰ ਕਹਾਵੇ ਭਾਂਡੇ, ਬੜਾ ਚਤੁਰ ਬਣਦਾ, ਬੜੀਆਂ ਗੱਲਾਂ ਕਰਦਾ, ਚਲਾਕੀਆਂ ਬੜੀਆਂ ਦਲੀਲਾਂ ਦਿੰਦਾ ਉਲਟੀਆਂ ਸਿੱਧੀਆਂ। ਜੇ ਦਲੀਲਾਂ ਉਲਟੀਆਂ ਤਾਂ ਸੁਣ ਲੈ ਗਾਹ, ਹੋਰ ਗਾਹ ਹੁਣ ਦੱਸਣਗੇ।
ਬਾਹਰ ਕਾ ਮਾਸ ਮੰਦਾ ਸਵਾਮੀ, ਘਰ ਕਾ ਮਾਸ ਚੰਗੇਰਾ, ਜੀ ਜੰਤ ਸਭ ਮਾਸੋਂ ਹੋਏ, ਜੀ ਲਿਆ ਵਸੇਰਾ।
ਕਹਿੰਦੇ ਜੇ ਬਾਹਰ ਦਾ ਬਗਾਨਾ ਮਾਸ ਹੈ ਆਪਣੇ ਸਰੀਰ ਤੋਂ ਅਲੱਗ ਸਵਾਮੀ, ਉਹ ਤਾਂ ਮੁੰਦਾ ਚੱਲ ਮੰਨ ਲਈ ਗੱਲ ਤੇਰੀ, ਉਹ ਤਾਂ ਆ ਜਿਹੜਾ ਤੇਰਾ ਆਪਣਾ ਮਾਸ ਹੈ ਇਹ ਚੰਗਾ, ਇਹ ਪਵਿੱਤਰ ਹੈ। ਇਹ ਪਵਿੱਤਰ ਕਿਉਂ ਹੈ, ਉਹ ਬੰਦਾ ਕਿਉਂ ਹੈ? ਜੇ ਮਾਸ ਤੇਰਾ ਆਪਣਾ ਇਹਨੂੰ ਪਵਿੱਤਰ ਮੰਨਦਾ ਤੂੰ, ਤੇ ਉਹਦੇ ਵਾਲਾ ਕਿਉਂ ਨੀ ਪਵਿੱਤਰ? ਇਹ ਸਰੀਰ ਨੂੰ ਤਾਂ ਤੂੰ ਬਹੁਤ ਗਿਫਟ ਮੰਨਦਾ, ਬਹੁਤ ਪਵਿੱਤਰ ਮੰਨਦਾ, ਇਹ ਵੀ ਮਾਸ ਹੈ, ਪਾਲਾ ਸਰੀਰ ਤੇਰਾ ਵੀ ਮਾਸ ਹੈ, ਤੇਰਾ ਮਾਸ ਤਾਂ ਬੜਾ ਸ੍ਰੇਸ਼ਟ ਹੈ, ਤੇਰੇ ਦਾ ਪੈਰ ਵੀ ਧੋ ਕੇ ਪੀ ਲਵੇ ਫਿਰ ਤਾਂ ਉਹਦਾ ਕਲਿਆਣ ਹੋ ਜੂਗਾ। ਦੂਏ ਦਾ ਜੇ ਮਾਸ ਹੱਥ ਲੱਗ ਜਾ ਫਿਰ ਬਹੁਤ ਪਾਪ ਹੋ ਜੂਗਾ। ਇਹ ਕੀ ਗੱਲ ਹੈ, ਕੀ ਪਖੰਡੇ ਤੈ ਰਚਿਆ, ਕੀ ਬਲੈਕਮੇਲਿੰਗ ਸ਼ੁਰੂ ਕੀਤੀ ਹੈ ਲੋਕਾਂ ਨਾਲ? ਤੂੰ ਚਤਰ ਕਹੁੰਦਾ ਨਾ, ਬਲੈਕਮੇਲਰ ਹੈ। ਹਾਂਜੀ।
ਜੀ ਜੰਤ ਸਭ ਮਾਸੋਂ ਹੋਏ, ਜੀ ਲਿਆ ਵਸੇਰਾ।
ਆ ਜਿਹੜੇ ਜੀ ਦੇ ਜੰਤ ਸਰੀਰ ਨੇ, ਜੀ ਆ ਜਿਹਨਾਂ ਦੇ ਵਿੱਚ, ਜੰਤ ਨੇ, ਜੰਤ ਦਾ ਸਰੀਰ ਹੈ ਨਾ, ਸਭ ਮਾਸੋਂ ਹੋਏ। ਜੀ ਦੇ ਜਿਹੜੇ ਜੰਤ ਨੇ ਨਾ ਸਰੀਰ, ਇਹ ਮਾਸੋਂ ਹੀ ਹੋਏ ਨੇ ਸਾਰੇ। ਜੀ ਲਿਆ ਵਸੇਰਾ, ਜੀ ਨੇ ਇਹਦੇ ਚ ਵਸੇਰਾ ਲਿਆ ਹੋਇਆ ਮਾਸ ਦੇ ਸਰੀਰ ਚ, ਜੰਤ ਵਿੱਚ ਜੀ ਦਾ ਵਸੇਰਾ, ਤਾਂ ਇਹਨੂੰ ਜੀ ਜੰਤ ਕਿਹਾ। ਵਿੱਚ ਅੰਦਰ ਜੀ ਹੈ, ਬਾਹਰ ਮਾਸ ਹੈ। ਮਾਸੇ ਕੇ ਭਾਂਡੇ ਕਹਿ ਕੇ, ਭਾਂਡੇ ਦੇ ਵਿੱਚ ਕੀ ਹੈ, ਜੀ ਹੈ। ਹਾਂਜੀ।
ਅਪਖ ਪਖ ਹੈ, ਪਖ ਤਜ ਛੋਡੈ, ਅੰਧ ਗੁਰੂ ਜਿਨ ਕੇਰਾ, ਮਾਸੋਂ ਨਿੰਮੇ ਮਾਸੋਂ ਜੰਮੇ, ਹਮ ਮਾਸੈ ਕੀ ਭਾਂਡੇ।
ਅਪਖ ਪਖ ਹੈ, ਨਾ ਖਾਣੇ ਵਾਲੀ ਚੀਜ਼ ਖਾਂਦੇ ਨੇ, ਕੀ ਖਾਂਦੇ ਨੇ? ਪਖ ਹੈ, ਪਖ ਤਜ ਛੋਡੈ, ਖਾਣ ਵਾਲੀ ਚੀਜ਼ ਤਜੀ ਹੋਈ ਹੈ, ਜਿਹੜੀ ਨਹੀਂ ਖਾਣੀ ਚਾਹੀਦੀ ਧਰਮ ਅਨੁਸਾਰ ਉਹ ਖਾਂਦੇ ਨੇ। ਖਾਂਦੇ ਕੀ ਨੇ? ਜਿਹੜੀ ਨਹੀਂ ਖਾਣੀ ਸੀ, ਪਾਨ ਸੁਪਾਰੀ ਖਾਤੇ ਮੁੱਖ ਬੀੜੀਆਂ ਲਾਈਆਂ, ਹਰ ਹਰ ਕਬੂ ਨਾ ਚੇਤੇ ਹੋ ਜਾਂ ਪਕੜ ਚਲਾਈਆਂ, ਇਹ ਤਾਂ ਛੱਡਦੇ ਸੀ, ਪਾਨ ਸੁਪਾਰੀ ਤਾਂ ਖਾਂਦੇ ਹੋ, ਇਹ ਤਾਂ ਨਹੀਂ ਸੀ ਖਾਣੀ। ਚੱਕ ਕੇ ਦੇਖੋ ਵੇਦ ਕੀ ਲਿਖਿਆ ਉਹਦੇ ਵਿੱਚ, ਕਿਹੜੀ ਚੀਜ਼ ਖਾਣੀ ਚਾਹੀਦੀ ਹੈ, ਕਿਹੜੀ ਨਹੀਂ ਖਾਣੀ ਚਾਹੀਦੀ, ਉਹ ਕਹਿੰਦੇ ਛੱਡਤਾ। ਪੱਖ ਪੱਖ ਹੈ, ਪੱਖ ਨਾ ਖਾਣੇ ਵਾਲੀ ਚੀਜ਼ ਖਾਂਦੇ ਹੋ, ਹਰ ਵਕਤ ਮੂੰਹ ਚ ਸੁੱਕੀ ਜਾਂਦੇ ਹੋ, ਫਿਰ ਪੱਖ ਖਾਣੇ ਵਾਲੀ ਤਜ ਕੇ ਭਰੇ ਹੋ ਗਏ। ਕੌਣ ਹੈ ਅੰਧ ਗੁਰੂ ਜਿਨ ਕੇਰਾ, ਜਿਹਨਾਂ ਦਾ ਅੰਨਾ ਗਿਆਨ ਹੈ, ਜਿਹਨਾਂ ਕੋਲ ਅੰਨਾ ਗਿਆਨ, ਕਿਆ ਜਿਹੜਾ ਗੁਰੂ ਬਣਾਈ ਬੈਠੇ ਨੇ, ਇਹ ਉਹਨਾਂ ਦੀ ਭਾਸ਼ਾ ਚ ਗੁਰੂ, ਉਹ ਅੰਨਾ ਗੁਰੂ ਹੈ, ਆਗੂ ਸਿੱਧਾ ਆਗੂ, ਜਿਹਨੂੰ ਗੁਰੂ ਮੰਨਦੇ ਹੋ ਉਹ ਅਗਿਆਨੀ ਹੈ, ਅਗਿਆਨੀ ਨੂੰ ਗੁਰੂ ਬਣਾਈ ਬੈਠੇ ਹੋ। ਹਾਂਜੀ।
ਮਾਸੋਂ ਨਿੰਮੇ ਮਾਸੋਂ ਜੰਮੇ, ਹਮ ਮਾਸੈ ਕੀ ਭਾਂਡੇ।
ਹਾਂ, ਮਾਸੋਂ ਨਿੰਮੇ ਹਾਂ, ਮਾਸੋਂ ਜੰਮੇ ਹਾਂ, ਅਸੀਂ ਮਾਸ ਦੇ ਭਾਂਡੇ ਹਾਂ, ਮਾਸੇ ਕੇ ਭਾਂਡੇ। ਗਿਆਨ ਧਿਆਨ ਕਛ ਸੂਝੇ ਨਾਹੀਂ ਚਤਰ ਕਹਾਵੇ ਭਾਂਡੇ। ਉਹ ਗਿਆਨ ਧਿਆਨ ਦੀ ਸੋਝੀ ਕੋਈ ਨੀ, ਚਤਰ ਬਣਿਆ ਫਿਰਦਾ ਐਵੇਂ ਭਾਂਡੇ ਨੂੰ ਕਿਹਾ ਫੇਰ ਦੁਬਾਰਾ। ਹਾਂਜੀ।
ਮਾਸ ਪੁਰਾਣੀ ਮਾਸ ਕਤੇਬੀ, ਚੋਹ ਜੁਗ ਮਾਸ ਕਮਾਣਾ, ਜੱਜ ਕਾਜ ਵਿਆਹ ਸੁਹਾਵੇ, ਉੱਥੇ ਮਾਸ ਸਮਾਣਾ।
ਕਹਿੰਦੇ ਤੁਹਾਡੇ ਜਿਹੜੀਆਂ ਗ੍ਰੰਥ ਨੇ ਪੁਰਾਣਾ ਦੇ ਵਿੱਚ, ਮਾਸ ਇਹ ਜਿਹੜੇ ਤੁਸੀਂ ਅਸ਼ਮੇ ਦੇ ਅੱਗ, ਗਜਮੇ ਦੇ ਅੱਗ, ਇਹ ਫਿਰ ਕਾਹਦੇ ਲਿਖੇ ਨੇ ਬਈ? ਮਾਸ ਕਿਤੇਬੀ ਉਹਨਾਂ ਦੀ ਮੁਸਲਮਾਨਾਂ ਦੀ ਕਿਤਾਬ ਦੇ ਵਿੱਚ ਵੀ ਮਾਸ ਹੈ, ਕੁਰਬਾਨੀ ਦਿੰਦੇ ਨੇ, ਕੁਰਬਾਨੀ ਦੇਣ ਉਹਨਾਂ ਦਾ ਵਿਧਾਨ ਹੈ, ਸਿੱਧੂਆਂ ਨੇ ਵੀ ਕੁਰਬਾਨੀ ਦੇਣ ਦਾ ਵਿਧਾਨ ਹੈ, ਇਹਨਾਂ ਦੇ ਦੇਵਤਿਆਂ ਨੂੰ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਨੇ, ਕਿਉਂ ਚੁੰਗੀ ਮਾਸ ਕਮਾਣਾ, ਸਾਰਾ ਮਾਸ ਦੀ ਉਹ ਕਮਾਈ ਕੀਤੀ ਹੈ ਇੱਥੇ ਆ ਕੇ ਇਹਨਾਂ ਨੇ, ਆ ਸਰੀਰ ਮਾਸ ਦਾ ਹੀ ਹੈ, ਜੋ ਮਾਇਆ ਦੀ ਕਮਾਈ ਹੈ ਮਾਸ ਦੀ ਹੋਈ ਹੈ, ਇਹ ਮਾਸ ਦੀ ਉਹ ਕਮਾਈ ਹੈ ਤੁਹਾਡੀ, ਗਿਆਨ ਦੀ ਕਮਾਈ ਨਹੀਂ ਹੈ। ਜੱਜ ਕਾਜ ਵਿਆਹ ਹੋ ਸੁਹਾਵ, ਜਿਹੜੇ ਜੱਜ ਨੇ ਤਿਆਗ ਨੇ ਤੁਹਾਡੇ ਜਾਂ ਕਾਰਜ ਵਿਆਹ ਨੇ, ਇਹ ਕਹਿੰਦੇ ਤਾਂ ਸੁਹਾਉਂਦਾ ਉੱਥੇ ਮਾਸ ਸਮਾਣਾ ਜੇ ਉਸ ਮਾਸ ਹੈ, ਜੱਗ ਪੂਰਨ ਨਹੀਂ ਹੁੰਦਾ ਬਿਨਾਂ ਮਾਸ ਤੇ, ਬਿਨਾਂ ਬਲੀ ਤੇ ਵਿਆਹ ਸਪੂਰਨ ਨਹੀਂ ਸੀ ਹੁੰਦਾ ਉਸ ਵੇਲੇ ਬਿਨਾਂ ਮਾਸ ਤੇ। ਸਭ ਤੋਂ ਸ੍ਰੇਸ਼ਟ ਗਾਂ ਦਾ ਮਾਸ ਖਾਂਦੇ ਰਹੇ ਨੇ ਉੱਥੇ ਆਰੀਆ ਲੋਕ, ਪ੍ਰੰਤ ਇਹਨਾਂ ਨੇ ਸਾਰੇ ਬਦਲ ਲਏ। ਉਹਨਾਂ ਦੇ ਜੱਜ ਕਾਜਾਂ ਨੇ ਤੁਹਾਡੇ ਕਿਹਾ ਹੋਇਆ ਵੀ ਉੱਥੇ ਮਾਸ ਤੇ ਬਿਨਾਂ ਉਹ ਸੁਹਾਉਂਦੇ ਨਹੀਂ, ਪੂਰਨ ਨਹੀਂ ਹੁੰਦੇ ਹਨ, ਉੱਥੇ ਤਾਂ ਮਾਸ ਸਮਾਇਆ ਹੋਇਆ, ਉੱਥੇ ਤਾਂ ਵਿਧਾਨ ਹੈ ਤੁਹਾਡੇ ਲਿਖਿਆ ਹੋਇਆ ਗ੍ਰੰਥ ਹੈ।
ਖਾਲਸਾ ਕੀ ਵਾਰ ਚ ਵੀ ਲਿਖਿਆ ਹੋਇਆ ਕੁੱਠਾ ਬੱਕਰਾ ਖਾਣਾ,
ਉਹ ਜਦੋਂ ਇਹ ਜਨੇਊ ਪਾਉਂਦੇ ਸੀ ਨਾ ਕਿਸੇ ਦੇ,
ਹਾਂਜੀ,
ਜਿਹਦੇ ਘਰ ਉਹਦੇ ਬੱਕਰਾ ਵੱਢਿਆ ਜਾਂਦਾ ਸੀ, ਕਿਉਂਕਿ ਅਸਲ ਦੇ ਵਿੱਚ ਜਿਹੜਾ ਧਰਮ ਧਾਰਨ ਹੈ ਉੱਥੇ ਬਲੀਦਾਨ ਆਪਣਾ ਹੀ ਬਲੀਦਾਨ ਹੁੰਦਾ ਆਦਮੀ ਦਾ, ਉਹਦੇ ਤੋਂ ਬੱਕਰਾ ਕਰਤਾ ਇਹਨਾਂ ਨੇ, ਬਾਦਸ਼ਾਹ ਨੇ ਆਪਣੇ ਸਿਰੇ ਮੰਗਲੇ ਸਿੱਧੇ, ਕਹਿੰਦੇ ਬੱਕਰਾ ਬੁਕਰਾ ਕੱਢੋ ਵਿੱਚੋਂ, ਪਹਾੜ ਨਹੀਂ ਅਸੀਂ ਕਰਨਾ, ਫਿਰ ਦੇਣਾ ਤਾਂ ਆਪ ਦਓ, ਤਾਂ ਫਿਰ ਦਿੱਤੇ ਹੀ ਨੇ ਸਰ ਉਹਨਾਂ ਨੇ, ਤੁਹਾਨੂੰ ਤਾਂ ਗਏ ਨਹੀਂ ਉਹ ਪੰਜ ਪਿਆਰਿਆਂ ਚ ਕੋਈ ਵੀ।
ਤੇ ਬੱਕਰਾ ਤਾਂ ਕਾਲਾ ਹੁੰਦਾ, ਭਰਮ ਦਾ ਨਾਸ ਕਰਨ ਦਾ ਪ੍ਰਤੀਕ ਨਹੀਂ ਸੀ,
ਭਰਮ ਦਾ ਨਾਸ ਕਰਨ ਦਾ ਪ੍ਰਤੀਕ, ਠੀਕ ਹੈ ਗੱਲ ਤੁਹਾਡੀ,
ਉਹੀ
ਕਾਲਾ ਹੀ ਪ੍ਰਮਾਣ ਕਰ,
ਹਾਂਜੀ, ਹਲਾਲ ਵਾਲੇ ਵੀ ਇਸ ਤਰ੍ਹਾਂ ਹੀ ਕਰਦੇ। ਇਸਤਰੀ ਪੁਰਖ ਨਿਪਜੈ ਮਾਸੋ ਪਾਤਸ਼ਾਹ ਸੁਲਤਾਨਾ, ਜੇ ਉਹ ਦਿਸੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ।
ਚਾਹੇ ਇਸਤਰੀ ਹੋਵੇ ਚਾਹੇ ਪੁਰਖ ਆਦਮੀ ਹੋਵੇ, ਇਹ ਮਾਸ ਤੋਂ ਇਹਨਾਂ ਦੇ ਸਰੀਰ ਕਰਕੇ ਭਾਈ ਨਿਪਜਦੇ ਨੇ, ਉਪਜਦਾ ਮਨ ਕਰਕੇ ਹੈ, ਨਿਪਜਦਾ ਸਰੀਰ ਕਰਕੇ ਹੈ, ਬਾਹਰਲੇ ਕਰਕੇ ਉਪਜਿਆ ਹੋਇਆ ਤਾਂ ਉੱਥੇ ਹੀ ਮਿਲ ਜਾਂਦਾ ਜਿੱਥੋਂ ਉਪਜਦਾ, ਜੈਸੇ ਉਪਜੀ ਤੈ ਮਿਲੀ, ਨਿਪਜਿਆ ਹੋਇਆ ਨੀ ਉਦਾਂ ਮਿਲਦਾ, ਨਿਪਜਿਆ ਹੋਇਆ ਮਾਂ ਦੇ ਸਰੀਰ ਚ ਨੀ ਜਾ ਕੇ ਮਿਲਦਾ, ਬਾਪ ਦੇ ਮਿੱਟੀ ਮਿੱਟੀ ਹੀ ਮਿਲਦੀ ਹੈ, ਉਪਜਿਆ ਹੋਇਆ ਉੱਥੇ ਹੀ ਮਿਲੂ ਜਿੱਥੋਂ ਪੈਦਾ ਹੋਇਆ, ਤੇ ਐ ਕਰਕੇ ਦੋਵੇਂ ਸ਼ਬਦਾਂ ਦਾ ਫਰਕ ਹੈ, ਨਿਪਜਿਆ ਕਿਹਾ ਇਹਨੂੰ ਉਪਜੇ ਨੀ ਕਿਹਾ ਹੋਇਆ, ਉਪਜਿਆ ਨਿਪਜਿਆ ਨਿਪਜ ਸਮਾਵ ਹੈ, ਜਦ ਨਿਪ ਜਾਂਦਾ ਸਰੀਰ, ਨਿਪਜਿਆ ਹੋਇਆ ਹੀ ਸਮਾ ਸਕਦਾ, ਸਰੀਰ ਦੇ ਵਿੱਚ ਰਹਿੰਦੇ ਹੋਏ ਇਹ ਲਾਹਾ ਹੈਗਾ, ਤੇ ਸਮਾਉਣਾ ਆਪਣੇ ਬੋਲ ਚ ਤਾਂ ਨਿਪਜਣਾ ਪਊਗਾ। ਪਾਤਸ਼ਾਹ ਸੁਲਤਾਨਾ, ਚਾਹੇ ਪਾਤਸ਼ਾਹ ਹੋਵੇ ਚਾਹੇ ਸੁਲਤਾਨ ਹੋਵੇ, ਪਾਤਸ਼ਾਹ ਛੋਟੇ ਰਾਜੇ ਹੁੰਦੇ ਨੇ, ਰਾਜੇ ਖਾਸ ਰਿਆਸਤਾਂ ਦੇ ਹੁੰਦੇ ਨੇ, ਬਹੁਤ ਸਾਰੀਆਂ ਰਿਆਸਤਾਂ ਦੇ ਉੱਤੇ ਰਾਜਾਂ ਦੇ ਉੱਤੇ ਜਿਹੜਾ ਵੱਡਾ ਹੁੰਦਾ ਜਿਵੇਂ ਹਿੰਦੁਸਤਾਨ ਦਾ ਰਾਜਾ ਸੀ ਉਹ ਸੁਲਤਾਨ ਕਹਿੰਦੇ ਨੇ ਉਹਨੂੰ, ਜੇ ਉਹ ਦੀਸਾ ਨਰਕੀ ਜਾਂਦੇ, ਜੇ ਪਹਿਲਾਂ ਤੁਹਾਨੂੰ ਇਹ ਲੱਗਦਾ ਹੈ ਵੀ ਇਹ ਜਿਹੜੇ ਮਾਸ ਖਾਣੇ ਵਾਲੇ ਨੇ ਜਾਂ ਮਾਸ ਤੋਂ ਪੈਦਾ ਹੋਏ ਹੋਏ ਨੇ ਇਹ ਨਰਕਾਂ ਨੂੰ ਜਾਣਗੇ, ਨਰਕਾਂ ਨੂੰ ਜਾ ਰਹੇ ਨੇ, ਤਾਂ ਉਹਨਾਂ ਦਾ ਦਾਨ ਨਾ ਲੈਣਾ, ਉਹਨਾਂ ਦਾ ਦਾਨ ਨਾ ਲਿਓ, ਕਿਉਂਕਿ ਦਾਨ ਦਿੱਤਾ ਅਗਲਾ ਆਪਣੀ ਜਿਹੜੀ ਹੈ ਵਿਪਤਾ ਦੂਏ ਦੇ ਗੱਲ ਪਾਉਣ ਨੂੰ, ਨਰਕ ਤੁਸੀਂ ਚਲੇ ਜਾਣਗੇ ਉਹ ਜਦੋਂ ਦਾਨ ਲੈ ਲਿਆ, ਆ ਲਾਉਣੀ ਰਾਤੀ ਇੱਥੇ ਤੁਸੀਂ ਦਾਨ ਕਿਉਂ ਲੈਂਦੇ ਹੋ, ਦਾਨ ਲੈ ਕੇ ਉਹਨਾਂ ਦਾ ਛੁਟਕਾਰਾ ਹੋ ਜੀ, ਤੁਸੀਂ ਨਰਕ ਚਲੇ ਜਾਓਗੇ, ਪਰ ਉੱਥੇ ਆ ਕੇ ਤੁਸੀਂ ਫਿਰ ਬਦਲ ਲਈ ਗੱਲ। ਹਾਂਜੀ,
ਦੇਨ ਦਾ ਨਰਕ ਸੁਰਗ ਲੈਂਦੇ, ਦੇਖੋ ਇਹ ਧਿਆਣਾ, ਆਪ ਨਾ ਬੁਝੇ ਲੋਕ ਬੁਝਾਏ, ਪਾਂਡੇ ਖਰਾ ਸਿਆਣਾ।
ਦੇਨ ਦਾ ਨਰਕੀ, ਦੇਣ ਵਾਲਾ ਦਾਨ ਤਾਂ ਨਰਕ ਨੂੰ ਜਾ ਰਿਹਾ, ਦੇਖੋ ਇਹਨਾਂ ਨੇ ਇਹ ਲਿਖ ਦਿੱਤਾ, ਉਹ ਤਾਂ ਕਹਿੰਦੇ ਨਰਕ ਜਾਣਗੇ ਮਾਸ ਖਾਣੇ ਵਾਲੇ, ਦਾਨ ਵੀ ਭਾਵੇਂ ਦੇਈ ਜਾਣ ਸਾਨੂੰ, ਔਰ ਲੈਣ ਵਾਲੇ ਸੁਰਗ ਨੂੰ ਜਾਣਗੇ ਦਾਨ, ਦੇਖੋ ਧੱਕੇਸ਼ਾਹੀ ਹੈ ਤਾਂ ਬਈ, ਅਗਲਾ ਆਪਣਾ ਪਾਪ ਮਟਾਉਣ ਵਾਸਤੇ ਪੁੱਤ ਕਰਦਾ, ਇਹ ਤਾਂ ਪਾਪ ਤੁਹਾਨੂੰ ਦੇ ਦਿੱਤਾ, ਉਹ ਤੁਹਾਡੇ ਤੇ ਚੜ ਗਿਆ, ਜਾਂ ਫਿਰ ਉਹਦਾ ਵੀ ਲੈ ਗਿਆ, ਤੇ ਫਿਰ ਜਦ ਪੁੱਤ ਕਰੇ ਤੇ ਪਾਪ ਲਿਆ ਹੀ ਨੀ, ਇਹਦਾ ਧੱਕੇਸ਼ਾਹੀ ਹੈ, ਤੁਹਾਡੀ ਬੇਈਮਾਨੀ ਹੈ, ਫਿਰ ਇਹ ਨਰਕ ਵੀ ਉਸ ਨੂੰ ਭੇਜ ਤਾ, ਦਾਨ ਵੀ ਲੈ ਲਿਆ, ਆਪ ਸੁਰਗ ਨੂੰ ਚਲੇ ਗਏ, ਦਾਨ ਵੀ ਦਿੱਤਾ ਨੀ ਲਿਆ ਹੀ ਹੈ। ਇਹ ਫਿਰ ਸ਼ਾਸਤਰ ਦਾ ਜੋ ਲੇਖ ਹੈ ਉਹ ਤੋਂ ਬਾਅਦ ਤੁਸੀਂ ਤਾਂ ਉੱਥੇ ਵਗੀ ਹੋ, ਫਿਰ ਧੱਕਾ ਹੈ ਤੁਹਾਡਾ, ਤੁਹਾਡੇ ਹੱਥ ਚ ਪਾਵਰ ਹੈ ਫਿਰ ਵੱਡੀ, ਜੇ ਪਾਵਰ ਹੋਵੇ ਕੱਲ ਨੂੰ ਤੁਹਾਡਾ ਰਾਜ ਹੋ ਜਵੇ, ਫਿਰ ਤਾਂ ਕੰਨਾਂ ਚ ਸਿੱਕਾ ਹੀ ਢਾਲ ਕੇ ਪਾਵੋਗੇ ਸਾਰਿਆਂ ਦੇ, ਤੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਇਹਨੇ ਕਰ ਦੋਗੇ, ਜਿਹੜੇ ਨਹੀਂ ਹੜਦੇ ਸੋਤੇ ਵੀ ਇਹਨਾਂ ਦੀ ਅੱਖ ਨੂੰ ਖੋਲੋ, ਇਹਨਾਂ ਤੇ ਇਹ ਕਰੋਗੇ, ਆਪ ਨਾ ਬੁਝੇ ਲੋਕ ਬੁਝਾਏ, ਪਾਂਡੇ ਖਰਾ ਸਿਆਣਾ, ਬੜਾ ਸਿਆਣਾ ਹੋਇਆ, ਆਪ ਬੁੱਝਦਾ ਨੀ, ਸ਼ਾਸਤਰਾਂ ਸਮਝਦਾ ਨੀ, ਲੋਕਾਂ ਨੂੰ ਪੜਾ ਰਿਹਾ ਗਲਤ ਪਾਠ। ਕਿੱਡਾ ਖਰਾ ਸਿਆਣਾ ਪੰਡਿਤ, ਆਪਣੇ ਮਤਲਬ ਦੀਆਂ ਗੱਲਾਂ ਕਹਾਂਦੇ ਸੀ, ਪ੍ਰਚਾਰ ਆਪਣੇ ਮਤਲਬ ਦਾ ਕਰਦਾ, ਲਿਖਿਆ ਹੋਇਆ ਕੁਛ ਹੋਰ, ਆਪਣੇ ਮਤਲਬ ਦੇ ਅਰਥ ਕੱਢ ਰਿਹਾ। ਖਰਾ ਸਿਆਣਾ, ਬਹੁਤਾ ਸਿਆਣਾ ਬਣਾ ਫਿਰਦਾ ਪੜਦਾ, ਆ ਤਾਂ ਉਹਦੇ ਨਾਲ ਕਪੱਤ ਕੀਤੀ ਹੈ ਪਾਂਡੇ ਨਾਲ, ਜਿਹੜਾ ਮਾਸ ਮਾਸ ਦਾ ਝਗੜਾ ਕਰਦਾ, ਅਜੇ ਫੇਰ ਨੀ ਛੱਡਦੇ। ਹਾਂਜੀ,
ਪਾਂਡੇ ਤੂੰ ਜਾਣੇ ਹੀ ਨਾਹੀ, ਕਿੱਥੋਂ ਮਾਸ ਉਪੰਨਾ, ਤੋਯੋ ਅੰਨ ਕਮਾਦ ਕਪਾਹਾ, ਤੋਯੋ ਤ੍ਰਿਪਵਨ ਗੰਨਾ।
ਅਸਲ ਦੇ ਵਿੱਚ ਪਾਂਡੇ ਤੂੰ ਬਿਲਕੁਲ ਅੰਨਾ ਗਿਆਨੀ ਹੈ, ਤੂੰ ਜਾਣੇ ਹੀ ਨਾਹੀ, ਤੂੰ ਬਿਲਕੁਲ ਨੀ ਜਾਣਦਾ ਕਿ ਮਾਸ ਪੈਦਾ ਕਿੱਥੋਂ, ਕਿੱਥੋਂ ਮਾਸ ਉਪੰਨਾ, ਮਾਸ ਪੈਦਾ ਕਿਵੇਂ ਹੋਇਆ। ਤੋਯੋ ਪਾਣੀ ਤੋਂ ਜਲ ਤੇ ਤ੍ਰਿਪਵਨ ਸਾਜਿਆ, ਤੋਯੋ ਅੰਨ ਕਮਾਦ ਕਪਾਹਾ, ਅੰਨ ਕਮਾਦ ਆ ਕਪਾਹਾ ਜਿਹੜਾ ਹੈ, ਇਹ ਸਭ ਜੋ ਫਸਲਾਂ ਨੇ ਪਾਣੀ ਤੋਂ ਪੈਦਾ ਹੋਈਆਂ, ਤੇਰੇ ਭਵਨੇ ਪਾਣੀ ਤੋਂ ਪੈਦਾ ਹੋਇਆ, ਨਾਲੇ ਤੂੰ ਬੰਦਦਾ ਇਸ ਗੱਲ ਨੂੰ, ਤੇਰੇ ਭਵਨ ਕਰਨਾ, ਇਹ ਤੇਰੇ ਭਵਨ ਵੀ ਤੋਂ ਪੈਦਾ ਹੋਇਆ, ਪਾਣੀ ਤੋਂ ਪੈਦਾ ਹੋਇਆ। ਗੰਨੇ ਔਰ ਕਮਾਦ ਦੇ ਵਿੱਚ ਕੀ ਫਰਕ ਹੈ? ਗੰਨਾ ਉਦੋਂ ਹੈ ਜਦ ਰਸ ਪੈਦਾ ਹੋ ਜਾਵੇ, ਕਮਾਦ ਉਦੋਂ ਹੈ ਜਦੋਂ ਅਜੋ ਰਸ ਨੀ ਪੈਦਾ ਹੋਇਆ, ਬੂਟਾ ਹੀ ਹੈ, ਆਗ ਆਗ ਨੇ ਤਾਂ ਕਮਾਦ ਹੈ। ਹਾਂਜੀ,
ਤੋਆ ਆਖੇ ਹਾਂ ਬੋਬਿਦ ਹੱਛਾ, ਤੋਵੇ ਬਹੁਤ ਵਿਕਾਰਾ, ਇਤੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹੇ ਵਿਚਾਰਾ।
ਪਾਣੀ ਜੇ ਕਹੇ ਵੈਣ ਦਾ ਸਾਰੀਆਂ, ਮੈਂ ਤਾਂ ਬਹੁਤ ਸ਼ੁੱਧ ਹਾਂ ਜੀ, ਪਵਿੱਤਰ ਹਾਂ, ਆਪਣੇ ਆਪ ਤਾਂ ਕੋਈ ਵੀ ਨਹੀਂ ਬੰਦਾ ਹੁੰਦਾ, ਪਾਣੀ ਦਾ ਪਵਿੱਤਰ ਮੰਨਿਆ ਹੋਇਆ, ਤੁਹਾਡਾ ਦੇਵਤਾ ਮੰਨਿਆ ਹੋਇਆ, ਜਲ ਦੇਵਤਾ, ਆਖੇ ਹਾਂ ਬਹੁਤ ਅੱਛਾ, ਸਭ ਪ੍ਰਕਾਰ ਤੋਂ ਅੱਛਾ ਹੀ ਅੱਛਾ। ਉਹ ਹੈ ਬਹੁਤ ਵਿਕਾਰਾ, ਸਭ ਬਹੁਤ ਵਿਕਾਰ ਹੈ, ਤੋ ਜੋ ਸਾਰਾ ਸੰਸਾਰ ਤੇ ਗੰਧ ਦੀਦ ਹੈ, ਕਿੱਥੋਂ ਪਾਣੀ ਚੋਂ ਆਏ ਹੋਏ, ਵਾਹ, ਜੋ ਕੁਛ ਹੈ ਪਾਣੀ ਤੋਂ ਹੀ ਹੈ, ਜੋ ਅਸੀਂ ਗਲਤ ਕਹਿੰਦੇ ਹਾਂ, ਜੋ ਵੀ ਕੁਛ ਹੈ, ਮਾਸ ਕਿੱਥੋਂ ਪੈਦਾ ਹੋਇਆ ਫਿਰ? ਮਾਸ ਵੱਜ ਪੈਦਾ ਹੋਇਆ, ਪਹਿਲਾਂ ਪਾਣੀ ਹੋਈ ਹੈ ਨਾ, ਜਿਹੜੇ ਜੀਵ ਪਾਣੀ ਦੇ ਵਿੱਚ ਪੈਦਾ ਹੋਏ ਨੇ, ਕਿੱਥੋਂ ਪੈਦਾ ਹੋਏ ਨੇ? ਪਾਣੀ ਚੋਂ ਹੀ ਪੈਦਾ ਹੋਏ ਨੇ, ਵਿਕਾਰ ਫਿਰ ਪਾਣੀ ਦੇ ਵਿੱਚ ਹੀ ਸੀ। ਉਹ ਬਹੁਤ ਵਿਕਾਰ ਆ, ਤੋਂ ਪਾਣੀ ਚ ਬਹੁਤ ਸਾਰੇ ਵਿਕਾਰ ਨੇ, ਇੱਥੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹੇ ਵਿਚਾਰਾ। ਕਹਿੰਦੇ ਜੇ ਤੂੰ ਸੰਨਿਆਸੀ ਹੋ ਗਿਆ, ਮਾਸ ਨਹੀਂ ਖਾਂਦਾ, ਤਾਂ ਫਿਰ ਪਾਣੀ ਛੱਡ ਦੇ, ਇਹ ਨਾਨਕ ਦੇ ਵਿਚਾਰ ਨੇ, ਫਿਰ ਤੈਨੂੰ ਮੰਨਾਂਗੇ ਅਸੀਂ ਸੰਨਿਆਸੀ ਆ, ਪਾਣੀਓ ਛੱਡ ਕੇ ਦਿਖਾ, ਜੇ ਪਾਣੀ ਪੀ ਲਿਆ ਤਾਂ ਮਾਸ ਸਾਰੇ ਹੀ ਖਾ ਲਿਆ, ਕੋਈ ਮਾਸ ਛੱਡਿਆ ਹੀ ਨਹੀਂ ਤਾਂ ਜੇ ਪਾਣੀ ਪੀ ਲਿਆ। ਹਾਂਜੀ,
ਪਾਣੀ ਪਿਤਾ ਹੈ, ਇਸ ਕਰਕੇ ਕਿਹਾ ਜੀ, ਸਾਰਾ ਕੁਛ ਪਾਣੀ ਤੋਂ ਬਿਨਾਂ ਹੋ ਨਹੀਂ ਸਕਦਾ।
ਬਿਲਕੁਲ, ਤੇਰੇ ਭਵਨ ਜਿਹੜਾ ਸਾਜਿਆ, ਪਾਣੀ ਤੋਂ ਹੀ ਸਾਜਿਆ ਨਾ, ਪਾਣੀ ਪੀ ਲਿਆ, ਤੇਰੇ ਭਵਨ ਦਾ ਹੀ ਮਾਸ ਖਾ ਲਿਆ।
ਤੇਰੇ ਭਵਨ ਦਾ ਕੀ ਭਾਵ ਹੈ ਜੀ?
ਦੁਆਪਰ ਦੇ ਵਿੱਚ ਗਰਭ ਵਾਲੇ ਨੇ ਸਰੀਰ, ਉਹ ਦੁਆਪਰ ਦੇ ਵਿੱਚ ਨੇ, ਜਾਂ ਸੰਤੋਖੀ ਹੋ ਜਾਂਦਾ ਇੱਕ ਕਿਸਮ ਦਾ, ਉਤਰੇਤੇ ਚਲਿਆ ਜਾਂਦਾ, ਸਰੀਰ ਹੁੰਦੇ ਹੋਏ ਵੀ ਸਰੀਰ ਦੇ ਨਾਲ ਨਹੀਂ ਹੈ ਉਹ, ਪੂਰਨ ਬ੍ਰਹਮ ਦੇ ਰੂਪ ਚ, ਜਿੱਥੇ ਕਲਪਨਾ ਉਹ ਕਲਯੁਗੀ ਜੀਵ ਦੀ, ਜਿੱਥੇ ਕਲਯੁਗ ਨੀ ਹੈ, ਇੱਕ ਘੜੀ ਨਾਲ ਮਿਲਤੇ ਤਾਂ ਕਲਯੁਗ ਹੁੰਦਾ, ਜਿਹੜਾ ਮਿਲਿਆ ਹੋਇਆ ਮਨ ਚਿੱਤ ਹੈ, ਉਹ ਨਾ ਦੁਆਪਰ ਚ ਨਾ ਕਲਯੁਗ ਚ, ਉਹ ਤ੍ਰੇਤੇ ਚ ਮੰਦਿਰ ਗਿਆ। ਦੁਆਪਰ ਤਾਂ ਹੈ ਨੀ, ਦੁਆਪੁਰ ਹੈ ਉਹ ਤਾਂ ਗਰਭ ਹੈ, ਉੱਥੇ ਤਾਂ ਹੈ ਨੀ, ਤੇ ਕਲਯੁਗ ਚ ਵੀ ਨੀ ਹੈ। ਜਦੋਂ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਤੇ ਕਲਯੁਗ ਨੀ ਹੈ ਤਾਂ ਫਿਰ ਤ੍ਰੇਤਾ ਹੀ ਹੈ ਉੱਥੇ, ਕਿਆ ਸਤਯੁਗ ਹੈ ਐਂ ਕਹਿ ਲੋ, ਸਤਯੁਗ ਤ੍ਰੇਤਾ ਇੱਕੋ ਹੀ ਹੁੰਦਾ, ਸੁੱਤਾ ਹੋਇਆ ਤ੍ਰੇਤਾ ਹੁੰਦਾ, ਜਾਗਦੇ ਦਾ ਸਤਯੁਗ ਹੋ ਜਾਂਦਾ।
ਤਿੰਨਾਂ ਭਵਨਾਂ ਚ ਜਲ ਕਿੱਥੇ ਤੋਂ ਕਿਵੇਂ ਆਇਆ, ਇਹ ਦੱਸੋ। ਇੱਕ ਤਾਂ ਗਰਭ ਚ ਤਾਂ ਹੈਗਾ,
ਸਰੀਰ ਦੇ ਵਿੱਚ ਹੀ ਤਿੰਨ ਭਵਨ ਬਦਲਦੇ ਨੇ ਨਾ।
ਅੱਛਾ ਜੀ,
ਜਦ ਪੰਜਵੇਂ ਪਾਤਸ਼ਾਹ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਗਰਭ ਦੇ ਵਿੱਚ ਤਾਂ ਕਲਪਨਾ ਹੋ ਹੀ ਨਹੀਂ ਸਕਦੀ ਇਹਦੀ, ਉੱਥੇ ਤਾਂ ਛੱਡ ਦੋ, ਤਾਂ ਅੱਡ ਕੱਢ ਦੋ, ਉਹ ਤਾਂ ਦੁਆਪਰ ਹੈ, ਦੁਆਪੁਰ ਤ੍ਰੇਤੇ ਦੇ ਵਿੱਚ ਤੇੜ ਪਈ ਹੋਈ ਹੈ, ਉਹ ਪਹਿਲਾਂ ਭਰਮ ਦਾ ਅੱਡਾ ਹੈ, ਹੁਣ ਉਹ ਅਵਸਥਾ ਹੁਣ ਹੋ ਜਾਣੀ ਹੈ ਜਿਹੜਾ ਸਤ ਸੰਤੋਖ ਦੇ ਦਾਇਰੇ ਚ ਆ ਗਿਆ, ਬ੍ਰਹਮ ਗਿਆਨੀ ਜਿਹੜਾ ਹੋ ਗਿਆ, ਆਤਮ ਦਰਸ਼ੀ ਹੋ ਗਿਆ, ਉੱਪਰ ਪੂਰਨ ਬ੍ਰਹਮ ਹੋ ਗਿਆ ਕਹਿ ਲੋ, ਜਿਹੜਾ ਉਹ ਸਰੀਰ ਦੇ ਨਾਲ ਮਾਇਆ ਨਾਲ ਜੁੜਿਆ ਹੋਇਆ ਵੀ ਮਾਇਆ ਦੇ ਨਾਲ ਨੀ, ਕਲਪਨਾ ਉਹਦੇ ਅੰਦਰ ਹੈ ਜੀ।
ਠੀਕ ਹੈ, ਉਹ ਤਿੰਨਾਂ ਭਾਵਨਾ ਚ ਹੈਗਾ ਜਲ, ਜਲ ਦਾ ਨਿਵਾਸ ਹੈਗਾ, ਹਾਂਜੀ
ਜਲ ਦਾ ਨਿਵਾਸ ਹੈ, ਜੋ ਸਰੀਰ ਦਾ ਹੈ ਉਹਦੇ ਕੋਲ,
ਠੀਕ
ਹੈ, ਕਹਿੰਦੇ ਭੇਦ ਨੇ ਜਾਣ ਪਾਸ ਦੇ ਕਹਿਤਾ, ਉਹ ਹੈ ਤਾਂ ਵਿੱਚ ਮਾਇਆ ਦੇ ਜੋ, ਹਾਂਜੀ
ਪੌੜੀ ਹੋ ਕਿਆ ਆਖਾਂ ਇੱਕ ਜੀਵ ਤੇਰਾ ਅੰਤ ਨਾ ਕਿਨਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਦ ਹੀ ਮਾਹੇ ਸਮਾਇਆ।
ਹੁਣ ਕਿਆ ਆਖਾਂ ਮੈਂ, ਕੀ ਆਖਾਂ, ਇੱਕ ਜੀਵ ਮੇਰੀ ਤਾਂ ਇੱਕ ਜੀਵ ਹੈ, ਮੈਂ ਕੀ ਆਖ ਸਕਦਾ, ਤੇਰਾ ਅੰਤ ਨਾ ਕਿਨਹੀ ਪਾਇਆ, ਤੇਰਾ ਤਾਂ ਕਿਸੇ ਨੇ ਵੀ ਨਹੀਂ ਅੰਤ ਪਾਇਆ, ਮੈਂ ਕੁਛ ਨਹੀਂ ਆਖ ਸਕਦਾ, ਇਹ ਅੰਤ ਪਾਉਣ ਵਾਲੀ ਗੱਲ ਨਹੀਂ ਹੈ, ਪਰਮੇਸ਼ਰ ਬਾਰੇ ਮੈਂ ਕੁਛ ਨਹੀਂ ਕਿਹਾ, ਮੈਂ ਤਾਂ ਆਹ ਦੱਸਿਆ ਕੋਈ ਇਹ ਜਿਹੜੇ ਮਾਸ ਮਾਸ ਕਰਦੇ ਨੇ ਇਹਨਾਂ ਦਾ ਆਧਾਰ ਕੀ ਹੈ ਕਰਨ, ਤੇਰੇ ਨਾਲ ਕੋਈ ਤਰੀਕਾ ਨਹੀਂ ਮੇਰਾ, ਤੇਰੇ ਅੱਗੇ ਤਾਂ ਮੈਂ ਕੁਛ ਵੀ ਨਹੀਂ ਹੈਗਾ, ਪਰਮੇਸ਼ਰ ਦੇ ਅੱਗੇ ਮੈਂ ਕੁਛ ਨਹੀਂ ਹੈਗਾ, ਹਾਂਜੀ
ਸੱਚਾ ਸ਼ਬਦ ਵਿਚਾਰ ਸੇ ਤੁਝੀ ਮਾਏ ਸਮਾਇਆ,
ਇਹਨੇ ਸੱਚਾ ਸ਼ਬਦ ਵਿਚਾਰ ਲਿਆ, ਸੱਚ ਦੀ ਬਾਣੀ ਵਿਚਾਰ ਲਈ, ਸੱਚ ਦਾ ਉਪਦੇਸ਼ ਵਿਚਾਰ ਲਿਆ, ਬਸ ਉਹ ਤੇਰੇ ਵਿੱਚ ਹੀ ਸਮਾ ਗਿਆ, ਆਪਣੇ ਵਿੱਚ ਹੀ ਸਮਾ ਗਿਆ, ਆਪਣੇ ਮੂਲ ਚ ਸਮਾ ਗਿਆ, ਜਾਂ ਮੂਲ ਫਿਰ ਸ਼ਬਦ ਦੇ ਵਿੱਚ ਸਮਾ ਗਿਆ।
ਇੱਕ ਭਗਵਾਨ ਵੇਸ ਕਰ ਭਰਮ ਦੇ ਬਿਨ ਸਤਿਗੁਰ ਕਿਨੇ ਨਾ ਪਾਇਆ ਦੇਸ਼ ਦੇਸ਼ਾਂਤਰ ਭਵ ਥੱਕੇ ਤੁਦ ਅੰਦਰ ਆਪ ਲੁਕਾਇਆ।
ਇੱਕ ਭਗਵਾਨ ਭੇਸ ਬਣਾ ਲੈਂਦੇ ਨੇ, ਭਗਵਾਨ ਕੱਪੜੇ ਪਾ ਲੈਂਦੇ ਨੇ, ਕਰ ਭਰਮ ਦੇ, ਭਰਮ ਦੇ ਵਿੱਚ ਤੁਰੇ ਫਿਰਦੇ ਨੇ, ਸੰਤ ਹੋ ਗਏ ਸਾਧੂ, ਭਰਮ ਦੇ ਨੇ ਐਵੇਂ ਤੁਰੇ ਫਿਰਦੇ ਨੇ, ਭਰਮੇ ਭੂਲਾ ਦਹਿ ਦਸਤਾਉਂਦੇ ਫਿਰਦੇ ਨੇ, ਭਰਮ ਦੇ ਵਿੱਚ ਭੁੱਲੇ ਹੋਏ ਵੀ ਸੰਤ ਅਸੀਂ ਬਣ ਗਏ, ਬਿਨ ਸਤਿਗੁਰ ਕਿਹਨਾਂ ਨਾ ਪਾਇਆ, ਸਤਿਗੁਰ ਦੇ ਸੱਚ ਦੇ ਗਿਆਨ ਬਿਨਾਂ ਆਇਆ, ਸਤਿਗੁਰ ਤੋਂ ਸੱਚ ਦਾ ਗਿਆਨ ਲਏ ਬਿਨਾਂ, ਸਤਿਗੁਰ ਤਾਂ ਉਹ ਹੈ ਨਾ ਜਿਹਨੇ ਸਤਿਪੁਰਖ ਜਾਣ ਲਿਆ, ਸਤਿਪੁਰਖ ਜਾਣਿਆ ਹੋਇਆ ਜਿਹੜਾ ਬੰਦਾ ਹੈ, ਜੇ ਉਹ ਮਿਲ ਜਾਵੇ ਉਹਦੇ ਨਾਲ ਇਹ ਸਹਿਮਤੀ ਜ਼ਾਹਰ ਕਰੇ, ਉਹਦੇ ਵਾਲਾ ਗਿਆਨ ਲੈ ਲਵੇ, ਤਾਂ ਕੁਛ ਪ੍ਰਾਪਤੀ ਹੈ, ਵਧਣਾ ਕੁਛ ਵੀ ਪ੍ਰਾਪਤੀ ਨਹੀਂ, ਭਗਵਾਨ ਭੇਸ ਬਣਾਉਣ ਨਾਲ ਕੋਈ ਪ੍ਰਾਪਤੀ ਨਹੀਂ, ਭੇਸ ਨਾਲ ਕਿਸੇ ਨਾਲ ਵੀ ਕੋਈ ਪ੍ਰਾਪਤੀ ਨਹੀਂ, ਗੁਰਬਾਣੀ ਦੀ ਸੋਝੀ ਨਾਲ ਪ੍ਰਾਪਤੀ ਹੈ, ਗੁਰਬਾਣੀ ਦੀ ਸੋਝੀ ਹੀ ਪ੍ਰਾਪਤੀ ਹੈ, ਸੋਝੀ ਵੀ ਪ੍ਰਾਪਤੀ ਹੈ, ਫਿਰ ਮੰਨਣ ਨਾਲ ਜਿਹੜਾ ਹੈ ਸੰਕਟ ਪਟੇ ਜਾਂਦੇ ਨੇ, ਸੋਝੀ ਨਾਲ ਤਾਂ ਗਿਆਨ ਦੀ ਪ੍ਰਾਪਤੀ ਹੈ, ਮੰਨਣ ਨਾਲ ਫਿਰ ਛੁਟਕਾਰਾ ਹੀ ਹੈ। ਸੋਝੀ
ਦੇਸ਼ ਦੇਸ਼ਾਂਤਰ ਭਵ ਥੱਕੇ ਤੁਦ ਅੰਦਰ ਆਪ ਲੁਕਾਇਆ,
ਦੇਸ਼ ਦੇਸ਼ਾਂਤਰ ਜੇ ਘੁੱਮ ਕੇ ਥੱਕ ਗਏ ਵਿਚਾਰੇ, ਤੂੰ ਉਹਨਾਂ ਦੇ ਅੰਦਰ ਵੜਿਆ ਹੋਇਆ, ਅੰਦਰ ਨੂੰ ਝਾਕਦੇ ਬਾਹਰ ਟੋਲਦੇ ਫਿਰਦੇ ਨੇ, ਬਾਹਰ ਟੋਲਦੇ ਨੇ ਜੇ ਤੈਨੂੰ ਉਹ ਸਮਝ ਲੈਂਦੇ ਤੂੰ ਅੰਦਰ ਨੇ, ਬਾਹਰ ਕੀ ਕਰਦੇ ਫਿਰਦੇ ਨੇ, ਫਿਰ ਉਹ ਆਪਣੇ ਅੰਦਰ ਉਹ ਨੀ ਖੋਜਿਆ ਕਿਸੇ ਨੇ, ਬਾਹਰ ਟੋਲਦੇ ਤੇ ਪਰ ਭੁਲਾਈ, ਅੰਦਰ ਨੀ ਟੋਲਦੇ ਪਰ ਭੁੱਲੇ, ਬਾਹਰ ਟੋਲਦੇ ਫਿਰਦੇ।
ਠੀਕ ਹੈ ਜੀ, ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ।
ਜਿਹੜਾ ਗੁਰ ਕਾ ਸ਼ਬਦ ਹੈ, ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ, ਇਹ ਤਾਂ ਰਤਨ ਹੈ, ਜਿੱਥੇ ਰਤਨ ਹੁੰਦਾ ਜਵਾਹਰ ਮਾਣਕ ਇਹਦੇ ਵਿੱਚ ਗੁਣ ਨੇ ਜਿਹੜੇ, ਇਹ ਤਾਂ ਚਾਨਣ ਕਰਦੇ ਨੇ ਅੰਦਰ, ਇਹਨਾਂ ਨਾਲ ਤਾਂ ਚਾਨਣ ਹੁੰਦਾ, ਜਿੱਥੇ ਰਤਨ ਹੁੰਦਾ ਉੱਥੇ ਚਾਨਣ ਵੀ ਹੋ ਜਾਂਦਾ, ਗੁਰ ਕਾ ਸ਼ਬਦ ਜਿੱਥੇ ਬਸ ਜਵੇ ਉਹਦੇ ਅੰਦਰ ਚਾਨਣ ਹੋ ਜਾਂਦਾ, ਗਿਆਨ ਦਾ ਰਤਨ ਹੈ, ਕਰੀ ਚਾਨਣ, ਇਹਦਾ ਚਾਨਣ ਕਰੀ ਅੰਦਰ ਆਪਣੇ, ਜਿਹਨੇ ਚਾਨਣ ਕਰ ਲਿਆ ਆਪ ਦਿਖਾਇਆ ਉਹਨੂੰ ਆਪਣਾ ਆਪਾ ਦੇਖ ਲਿਆ, ਆਪਣਾ ਆਪ ਦਿਖ ਆਇਆ, ਆਪਣਾ ਆਪਾ ਦਿਸ ਗਿਆ ਉਹਨੂੰ, ਆਪਣਾ ਆਪ ਪਛਾਣਿਆ, ਫਿਰ ਉਹਨੇ ਆਪ ਆਤਮ ਦਿੱਤੀ ਹੋਇਆ ਆਪਣਾ ਆਪ ਪਛਾਣਿਆ, ਪਹਿਲਾਂ ਤਾਂ ਸਰੀਰ ਹੈ ਬੰਦਾ ਰਿਹਾ ਆਪਣੇ ਆਪ ਨੂੰ ਕੋਈ ਸਰੀਰ ਹੈ, ਉਹ ਪਰਮ ਵਾਲੇ ਚਾਨਣ ਨੀ ਉਹਨਾਂ ਦੇ ਅੰਦਰ ਹੁੰਦਾ, ਉਹ ਗੁਰਬਾਣੀ ਨੀ ਉਹਨਾਂ ਦੀ ਬੰਦੀ, ਉਹ ਹੋਰ ਕੁਛ ਬੰਦੀ ਬੈਠੇ ਨੇ ਬਾਹਰੋਂ ਖੋਜਦੇ ਨੇ, ਜਿਹੜੇ ਕਹਿੰਦੇ ਬਾਹਰੋਂ ਦਰਸ਼ਨ ਹੁੰਦਾ ਉਹਨਾਂ ਬਥੇਰੀਆਂ ਕਹਾਣੀਆਂ ਬਣਾਈ ਹੋਈਆਂ ਇਹਨਾਂ ਦੀਆਂ, ਭਗਤਾਂ ਨਾਲ ਵੀ ਜੋੜਤੀਆਂ ਬਾਹਰੋਂ ਦਰਸ਼ਨ ਦੀਆਂ, ਧਨੇ ਨਾਲ ਜੋੜਤੀਆਂ, ਪ੍ਰਹਲਾਦ ਨਾਲ, ਧਰੂ ਨਾਲ, ਸਾਰਿਆਂ ਨੂੰ ਜੋੜੀ ਹੋਈ ਇਹਨਾਂ ਦੀ, ਆਪਣਾ ਆਪ ਪਛਾਣ ਲਿਆ ਗੁਰਮਤੀ ਸੱਚ ਸਮਾਇਆ, ਆਪਣਾ ਆਪ ਪਛਾਣ ਲਿਆ ਗੁਰੂ ਦੀ ਮਤ ਲੈ ਕੇ ਸੱਚ ਵਿੱਚ ਸਮਾ ਗਿਆ, ਸਤ ਸਰੂਪ ਹੈ ਜਿਹੜਾ ਅੰਦਰਲਾ ਅੰਤਰਾਤਮਾ ਵਿੱਚ ਸਮਾ ਗਿਆ। ਹਾਂਜੀ,
ਆਵਾ ਗੌਣ ਬਜਾਰੀਆ ਬਾਜ਼ਾਰ ਜਿਨੀ ਰਚਾਇਆ ਇੱਕ ਥਿਰ ਸੱਚਾ ਸਾਲਾਹਣਾ ਜਿਨ ਮਨ ਸੱਚਾ ਪਾਇਆ।
ਆਵਾ ਕੌਣ ਬਜ਼ਾਰੀਆਂ, ਆ ਜਿਹੜੇ ਬਜ਼ਾਰੀਏ ਨੇ ਨਾ, ਬਜ਼ਾਰੀਏ ਕੌਣ ਨੇ? ਜਿਹਨੇ ਦੁਕਾਨਾਂ ਬਣਾਈਆਂ ਨੇ, ਜਿਹਨਾਂ ਨੇ ਘਰ ਨੂੰ ਧੰਦਾ ਬਣਾਇਆ ਹੋਇਆ, ਇਹ ਬਜ਼ਾਰੀਏ ਨੇ। ਬਾਜ਼ਾਰ ਹੈ ਉਹਨਾਂ ਦਾ, ਦੁਕਾਨਾਂ ਬਣਾਈਆਂ ਹੋਈਆਂ ਨੇ, ਬਾਜ਼ਾਰੀਆਂ। ਬਾਜ਼ਾਰ ਜਿਹਨੇ ਰਚਾਇਆ, ਜਿਹਨਾਂ ਨੇ ਬਾਜ਼ਾਰ ਬਣਾਇਆ ਹੋਇਆ, ਹੁਣ ਤਾਂ ਮੰਦਰ ਨੇ ਬਣਾਏ ਹੋਏ, ਹੁਣ ਤਾਂ ਗੁਰਦੁਆਰੇ ਬਣੇ ਹੋਏ ਨੇ, ਹੁਣ ਤਾਂ ਡੇਰੇ ਬਣਾ ਲਏ, ਬਾਜ਼ਾਰ ਹੈ ਸਭ। ਬਾਜ਼ਾਰ ਜਿਹਨੇ ਰਚਾਇਆ, ਤੁਹਾਨੂੰ ਧੰਦਾ ਬਣਾਇਆ ਜਿਹਨਾਂ ਨੇ, ਇੱਕ ਫਿਰ ਸੱਚਾ ਸਾਲਾਹਣ। ਕੌਣ ਸੱਚਾ? ਇੱਕ ਜਿਹੜਾ ਇੱਕ ਹੈ, ਫਿਰ ਹੈ ਸੱਚਾ, ਉਹਦੀ ਸਿਫਤ ਸਲਾਹ ਕੌਣ ਕਰਦਾ? ਉਹ ਕਰਦਾ ਜਿਹਨੇ ਮਨ ਸੱਚਾ ਪਾਇਆ, ਜਿਹਨਾਂ ਦੇ ਮਨ ਨੂੰ ਸੱਚਾ ਜਿਹੜਾ ਹੈ, ਸਚਿਆਰਾ। ਸੱਚਾ ਕੌਣ ਹੁੰਦਾ? ਸੱਚਾ ਸਤਿਗੁਰ। ਸੱਚਾ ਸਤਿਗੁਰ ਕਿਆ ਕਰੇ? ਜੇ ਸਿੱਖਣ ਸੱਚਾ ਸ਼ਬਦ ਸੱਚੇ ਸਤਿਗੁਰ ਵਾਸਤੇ ਹੈ, ਸੱਚੇ ਸਤਿਗੁਰ ਦੀ ਗੱਲ ਜਿਹਨਾਂ ਨੂੰ ਚੰਗੀ ਲੱਗ ਗਈ, ਉਹ ਇੱਕ ਥਿਰ ਜਿਹੜਾ ਸੱਚਾ, ਉਹਦੀ ਸਿਫਤ ਸਲਾਹ ਕਰਦੇ ਨੇ, ਕਿਸੇ ਆਦਮੀ ਦੀ ਨਹੀਂ ਕਰਦੇ। ਫਿਰ ਸਾਰੇ ਇੱਕ ਦੀ ਉਹ ਕਰਦੇ ਨੇ, ਹੋਰ ਨਹੀਂ ਕਿਸੇ ਦੀ ਕਰਦੇ। ਰਚਨਾ ਦੇ ਵਿੱਚ ਕਿਸੇ ਦੀ ਨਹੀਂ ਕਰਦੇ, ਜਿਹੜਾ ਉਹਨੇ ਪੈਦਾ ਕੀਤਾ ਰਚਨਾ, ਉਹਦੀ ਸਿਫਤ ਸਲਾਹ ਨਹੀਂ ਕਰਦੇ। ਜਿਹਨੇ ਜਨਮ ਲਿਆ ਉਹਦੀ ਸਿਫਤ ਸਲਾਹ ਨਹੀਂ ਕਰਦੇ, ਚਾਹੇ ਕੋਈ ਵੀ ਹੋਵੇ। ਉਹ ਜਿਹਨੇ ਜਨਮ ਦੇਣ ਵਾਲੇ ਦੀ ਕਰਦੇ, ਜਿਹੜਾ ਸਭ ਨੂੰ ਪੈਦਾ ਕਰਨ ਵਾਲਾ, ਉਹਦੀ ਕਰਦੇ ਸਿਫਤ ਸਲਾਹ। ਹਾਂਜੀ
ਠੀਕ ਹੈ ਜੀ, ਇੱਥੇ 25ਵੀਂ ਪੌੜੀ ਸਮਾਪਤੀ ਹੈ ਜੀ।